ਦੁਖੀਆਂ ਦੀ ਪੁਕਾਰ ਸੁਣ ਕੇ ਯਦਾ ਹੀ ਧਰਮਸੈ ਗਿਲਾਨੀ ਭਵਤੀ ਭਾਰਤ ਸੰਭਵਾਮੀ ਜੁਗੇ ਜੁਗੇ ਹਰ ਯੁਗ ਵਿੱਚ ਆਇਆ ਉਹ ਪਰਮੇਸ਼ਰ ਸਤਿਗੁਰੂ ਦੇ ਰੂਪ ਵਿੱਚ ਆ ਕੇ ਦੁਖੀਆਂ ਦੇ ਦੁੱਖ ਦੂਰ ਕਰਨ ਵਾਸਤੇ ਉਹ ਸਤਿਗੁਰੂ ਜਨਮ ਮਰਨ ਤੋਂ ਰਹਿਤ ਹੈ। ਸਾਹਿਬ ਗੁਰਬਾਣੀ ਚ ਫਰਮਾਨ ਕਰਦੇ ਨੇ ਜਨਮ ਮਰਨ ਦੋਹੂੰ ਮੈਂ ਨਾਹੀਂ ਜਨ ਪਰ ਉਪਕਾਰੀ ਆਏ। ਫਿਰ ਵੀ ਉਹਨਾਂ ਨੂੰ ਆਉਣਾ ਪਿਆ ਭਾਵੇਂ ਜਨਮ ਮਰਨ ਤੋਂ ਰਹਿਤ ਨੇ ਕਾਹਦੇ ਵਾਸਤੇ ਆਉਂਦੇ ਨੇ ਪਰ ਉਪਕਾਰ ਕਰਨ ਵਾਸਤੇ ਸੱਚ ਧਰਮ ਤੋਂ ਵਿਛੜੇ ਹੋਏ ਲੋਕਾਂ ਨੂੰ ਸੱਚ ਨਾਲ ਧਰਮ ਨਾਲ ਜੋੜਨ ਵਾਸਤੇ ਆਉਂਦੇ ਨੇ ਸਤਿਗੁਰੂ ਜੀ। ਜਨਮ ਮਰਨ ਦੋਹੂੰ ਮੈਂ ਨਾਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ। ਇਸੇ ਤਰ੍ਹਾਂ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਉਨ ਪਾਇਓ ਤ੍ਰੇਤੇ ਵਿੱਚ ਭਗਵਾਨ ਰਾਮ ਜੀ ਦੇ ਰੂਪ ਚ ਆਏ ਦੁਆਪਰ ਵਿੱਚ ਭਗਵਾਨ ਕ੍ਰਿਸ਼ਨ ਜੀ ਦੇ ਰੂਪ ਵਿੱਚ ਆਏ ਔਰ ਕਲਯੁਗ ਵਿੱਚ ਗੁਰੂ ਨਾਨਕ ਦੇ ਰੂਪ ਵਿੱਚ ਆਏ। ਗੁਰੂ ਨਾਨਕ ਨੇ ਬਖਸ਼ਿਸ਼ ਕੀਤੀ ਨਾਨਕ ਰਾਜ ਚ ਲਾਇਆ ਸੱਚ ਕੋਟ ਸਤਾਣੀ ਨੀਵਦਾ ਹੈ। ਸੱਚ ਉੱਪਰ ਨੀਂਹ ਰੱਖੀ ਗੁਰੂ ਨਾਨਕ ਨੇ ਦੀਪਕ ਤੇ ਦੀਪਕ ਪ੍ਰਗਾਸਿਆ ਨਾਨਕ ਗੁਰ ਤੇ ਗੁਰ ਹੋਆ ਵੇਖੋ ਤਿਸਕੀ ਰਜਾਏ। ਗੁਰੂ ਅੰਗਦ ਨੂੰ ਗੁਰਿਆਈ ਬਖਸ਼ਿਸ਼ ਕੀਤੀ। ਗੁਰੂ ਅੰਗਦ ਨੇ ਅੱਗੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਗੁਰਿਆਈ ਬਖਸ਼ਿਸ਼ ਕੀਤੀ। ਜੋ ਤੋਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਜੋਤ ਉਹ ਹੀ ਹੈ ਕਾਇਆ ਸਰੀਰ ਬਦਲਦੇ ਆਏ। ਸਾਹਿਬ ਕਲਗੀਧਰ ਪਿਤਾ ਦਸਵੇਂ ਜਾਮੇ ਵਿੱਚ ਜੋ ਬਚਨ ਕੀਤੇ ਸੀ ਮੈਂ ਫੇਰ ਕਰੂੰਗਾ ਖਾਲਸਾ ਵਸੇ ਵਿੱਚ ਪੰਜਾਬ ਬਾਢੀ ਸੁੱਤ ਭੈਣੀ ਕੋ ਤਾਮਾ ਰਾਮ ਸਿੰਘ ਹੋਏ ਮੇਰੋ ਨਾਮਾ ਬਾਢੀ ਸੁੱਤ ਭੈਣੀ ਕੋ ਤਾਮਾ ਤਿਸਮੈ ਰਾਮ ਸਿੰਘ ਮਮ ਸਾਰਾ ਦੇਸ਼ ਮਾਲਵੇ ਮਾਹੇ ਅਵਤਾਰਾ। ਉਹ ਭਵਿੱਖਤ ਬਚਨਾਂ ਅਨੁਸਾਰ ਸਤਿਗੁਰੂ ਰਾਮ ਸਿੰਘ ਦੇ ਰੂਪ ਵਿੱਚ ਆਏ। ਭਾਗਾਂ ਵਾਲਿਆਂ ਨੇ ਸਤਿਗੁਰੂ ਦੇ ਚਰਨ ਪਕੜੇ ਉਹਨਾਂ ਦੀ ਮਰਿਆਦਾ ਦੇ ਧਾਰਨੀ ਬਣੇ। ਆਪ ਸਭ ਸੰਗਤਾਂ ਜਾਣੂ ਉਹ ਕਿਵੇਂ ਸਤਿਗੁਰੂ ਰਾਮ ਸਿੰਘ ਨੇ ਕਲਯੁਗ ਦੇ ਵਿੱਚ ਸਤਿਯੁਗ ਦੀ ਮਰਿਆਦਾ ਕਾਇਮ ਕਰ ਦਿੱਤੀ। ਕਲਗੀਧਰ ਪਿਤਾ ਫਰਮਾਨ ਕੀਤਾ ਹਮੇ ਕਾਜ ਜਗਤ ਮੋ ਆਏ ਧਰਮ ਹੇਤ ਗੁਰਦੇਵ ਪਠਾਏ। ਆਹ ਜਿਹੜੇ ਦਿਨ ਸਾਧ ਸਿੰਘ ਜੀ ਚੱਲ ਰਹੇ ਨੇ ਪੋਹ ਦਾ ਮਹੀਨਾ ਇਸ ਮਹੀਨੇ ਵਿੱਚ ਕਲਗੀਧਰ ਪਿਤਾ ਦਾ ਅਵਤਾਰ ਦਿਵਸ ਵੀ ਆਉਂਦਾ ਹੈ ਔਰ ਸਭ ਤੋਂ ਵੱਧ ਜਿਹੜੇ ਕਸ਼ਟ ਆਏ ਨੇ ਉਹ ਵੀ ਇਸ ਮਹੀਨੇ ਵਿੱਚ ਆਏ ਨੇ। ਬਹੁਤ ਸੁਖਾਂ ਨਾਲ ਆਨੰਦਪੁਰ ਵਿੱਚ ਗੁਰੂ ਸਾਹਿਬ ਵਸ ਰਹੇ। ਇਤਿਹਾਸ ਆਰੰਭ ਕਰਾਂ ਤਿੰਨ ਮਹਿਲ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਮਾਤਾ ਜੀਤੋ ਜੀ ਉਦੋਂ ਛੋਟੇ ਮਾਤਾ ਸੁੰਦਰੀ ਜੀ ਸਾਰਿਆਂ ਤੋਂ ਛੋਟੇ ਮਾਤਾ ਸਾਹਿਬ ਦੇਵਾਂ ਜੀ। 1734 ਵਿੱਚ ਮਾਤਾ ਜੀਤੋ ਨਾਲ ਵਿਆਹ ਹੋਇਆ। 7 ਸਾਲ ਕੋਈ ਔਲਾਦ ਨਾ ਹੋਈ। 41 ਵਿੱਚ ਮਾਤਾ ਗੁਜਰੀ ਨੇ ਸਮਾਂ ਵਿਚਾਰ ਕੇ ਪੁੱਤਰ ਦਾ ਦੂਸਰਾ ਵਿਆਹ ਕਰ ਦਿੱਤਾ ਮਾਤਾ ਸੁੰਦਰੀ ਨਾਲ। 4-4.5 ਸਾਲ ਪਾਉਂਟਾ ਸਾਹਿਬ ਕਲਗੀਧਰ ਪਿਤਾ ਰਹੇ। ਇੱਥੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਮਾਤਾ ਸੁੰਦਰੀ ਦੇ ਪੇਟੋਂ ਅਵਤਾਰ ਤਾਰਿਆ। ਮਾਤਾ ਸੁੰਦਰੀ ਦਾ ਇੱਕ ਹੀ ਰਿਹਾ ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ। ਫਿਰ ਸਮੇਂ ਅਨੁਸਾਰ ਮਾਤਾ ਜੀਤੋ ਜੀ ਦੇ 3 ਪੁੱਤਰ ਹੋਏ। ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਸਮਾਂ ਐਸਾ ਆਇਆ ਇੱਕ ਰਾਤ ਮਾਤਾ ਜੀਤੋ ਜੀ ਨੂੰ ਬਹੁਤ ਭਿਆਨਕ ਸੁਪਨਾ ਆਇਆ। ਸਾਰੀ ਰਾਤ ਹੀ ਆਉਂਦਾ ਰਿਹਾ। ਸਵੇਰੇ ਅੰਮ੍ਰਿਤ ਵੇਲੇ ਸੁਪਨੇ ਵਿੱਚੋਂ ਤ੍ਰਭ ਕੇ ਅੱਖ ਖੁੱਲੀ ਮਾਤਾ ਜੀਤੋ ਜੀ ਦੀ। ਕਲਗੀਧਰ ਪਿਤਾ ਦੇ ਕਮਰੇ ਵਿੱਚ ਜਾ ਕੇ ਆਪਣੇ ਪਤੀ ਦੇ ਚਰਨਾਂ ਤੇ ਨਮਸਕਾਰ ਕੀਤੀ ਮਾਤਾ ਜੀਤੋ ਜੀ ਨੇ, ਤੇ ਨਾਲ ਹੀ ਅੱਖਾਂ ਵਿੱਚੋਂ ਹੰਝੂ ਡਿੱਗ ਪਏ। ਮਨ ਵੈਰਾਗ ਵਿੱਚ ਸੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੀਤਾ ਤੇਰਾ ਮਨ ਬੜਾ ਉਦਾਸ ਹੈ, ਕਾਰਨ ਕੀ ਹੈ? ਸੱਚੇ ਪਾਤਸ਼ਾਹ, ਰਾਤ ਸੁਪਨਾ ਬੜਾ ਭਿਆਨਕ ਆਇਆ। ਜੀਤਾ ਕੀ ਸੁਪਨਾ ਆਇਆ? ਸੱਚੇ ਪਾਤਸ਼ਾਹ, ਦੁਸ਼ਮਣ ਦਲ ਦਾ ਘੇਰਾ ਫੌਜਾਂ ਦਾ ਆਪਣੇ ਆਨੰਦਪੁਰ ਕਿਲੇ ਨੂੰ ਕਈ ਮਹੀਨੇ ਘੇਰਾ ਰਿਹਾ, ਸਿੱਖ ਭੁੱਖ ਦੇ ਦੁੱਖੋਂ, ਕਿਉਂਕਿ ਪ੍ਰਸ਼ਾਦਾ ਪਾਣੀ ਨਾ ਮਿਲਿਆ, ਸਿੱਖਾਂ ਦੀਆਂ ਸਿਹਤਾਂ ਕਮਜ਼ੋਰ ਹੋ ਗਈਆਂ, ਜੰਗ ਲੜਨ ਤੋਂ ਨਾ ਕਰ ਗਏ, ਵਿਦਾਵੇ ਦੇ ਕੇ ਕਈ ਸਿੱਖ ਤੁਰ ਗਏ। ਅਖੀਰ ਆਨੰਦਪੁਰ ਦਾ ਕਿਲਾ ਤੁਸਾਂ ਛੱਡਿਆ, ਸਾਰਾ ਕੁਝ ਸੁਪਨੇ ਚ ਜੋ ਵੇਖਿਆ ਸੀ, ਸਰਸਾ ਨਦੀ ਦੇ ਕੰਢੇ ਪਰਿਵਾਰ ਦਾ ਵਿਛੋੜਾ ਪਿਆ ਹੈ, ਕੋਈ ਕਿਸੇ ਪਾਸੇ, ਕੋਈ ਕਿਸੇ ਪਾਸੇ, ਤੁਸੀਂ ਇੱਕ ਜੰਗਲ ਵਿੱਚ ਨੰਗੇ ਚਰਨ ਨੇ ਕੰਢੇ ਵੱਜਦੇ, ਇੱਕ ਖੂਹ ਤੇ ਬਿਰਾਜਮਾਨ ਹੋਏ ਇਕੱਲੇ। ਸੱਚੇ ਪਾਤਸ਼ਾਹ ਦੇ ਫੇਰ ਕੀ ਹੈ? ਜੀਤਾ ਸੁਪਨਾ ਹੀ ਵੇਖਿਆ ਹੈ? ਨਹੀਂ, ਸੱਚੇ ਪਾਤਸ਼ਾਹ ਮੈਨੂੰ ਇਹ ਦੱਸੋ, ਇਹ ਕੋਈ ਆਉਣ ਵਾਲਾ ਸਮਾਂ ਵਿਖਾਇਆ ਤੁਸਾਂ, ਜਾਂ ਐਵੇਂ ਪਖਲਾ ਹੀ ਸੀ? ਤੇ ਸੁਣਨ ਵਾਲਾ ਉਹ ਅੱਗੇ ਬੈਠਾ ਜਿਹਨੇ ਆਪਣੀ ਕਲਮਨਾ ਸਵੈ ਜੀਵਨੀ ਵਿੱਚ ਲਿਖਿਆ ਹੈ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਕਲਗੀਧਰ ਪਿਤਾ ਉਸ ਪਰਮੇਸ਼ਰ ਦੀ ਕੁਦਰਤ ਨੂੰ ਇੱਕ ਤਮਾਸ਼ਾ ਸਮਝਿਆ। ਕਹਿੰਦੇ ਨੇ, ਜੀਤਾ ਇਹ ਆਉਣ ਵਾਲਾ ਸਮਾਂ ਤੈਨੂੰ ਗੁਰੂ ਨਾਨਕ ਨੇ ਵਿਖਾਇਆ, ਇਹ ਕਸ਼ਟ ਤੇਰੇ ਪਰਿਵਾਰ ਤੇ ਆਉਣੇ ਨੇ। ਮਾਤਾ ਜੀਤੋ ਜੀ ਕਹਿੰਦੇ, ਸੱਚੇ ਪਾਤਸ਼ਾਹ, ਮੈਂ ਤੇ ਸੁਪਨੇ ਚ ਵੇਖ ਕੇ ਘਬਰਾ ਗਈ ਹਾਂ, ਮੈਂ ਇਹ ਕੁਝ ਇਹਨਾਂ ਅੱਖਾਂ ਨਾਲ ਨਹੀਂ ਵੇਖ ਸਕਦੀ, ਫਿਰ ਕੀ ਚਾਹੁੰਦੀ ਹੈ? ਮੈਂ ਚਾਹੁੰਦੀ ਹਾਂ ਇਹ ਸਮਾਂ ਆਉਣ ਤੋਂ ਪਹਿਲਾਂ ਪਹਿਲਾਂ ਹੀ ਮੇਰੇ ਸਰੀਰ ਦਾ ਅੰਤ ਹੋ ਜਾਏ, ਮੈਂ ਇਹ ਕੁਝ ਇਹਨਾਂ ਅੱਖਾਂ ਨਾਲ ਨਹੀਂ ਵੇਖ ਸਕਦੀ। ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ, ਜੀਤਾਂ ਤੂੰ ਅਰਦਾਸ ਕਰ ਗੁਰੂ ਨਾਨਕ ਦੇ ਚਰਨਾਂ ਵਿੱਚ, ਤੇਰੀ ਅਰਦਾਸ ਪ੍ਰਵਾਨ ਹੋਏਗੀ। ਆਨੰਦਪੁਰ ਦਾ ਕਿਲ੍ਹਾ ਛੱਡਣ ਤੋਂ 2.5 ਸਾਲ ਪਹਿਲਾਂ ਮਾਤਾ ਜੀਤੋ ਜੀ ਅੰਤਲੇ ਸਵਾਸਾਂ ਤੇ ਪਏ ਨੇ, ਕੋਲ ਸੰਗਤਾਂ ਬੈਠੀਆਂ, ਕੋਈ ਬਾਣੀ ਦਾ ਪਾਠ ਕਰ ਰਿਹਾ, ਕੋਈ ਨਾਮ ਜਪ ਰਿਹਾ ਹੈ। ਮਾਤਾ ਗੁਜਰੀ, ਮਾਤਾ ਜੀਤੋ ਦੀ ਸੱਸ ਕੋਲ ਬੈਠੀ ਸਿਰਾਣੇ ਵੱਲ, ਮਾਤਾ ਜੀਤੋ ਦੇ ਸਿਰ ਤੇ ਪਿਆਰ ਦੇ ਰਹੀ ਹੈ, ਨਾਮ ਜਪ ਰਹੀ ਹੈ ਮਾਤਾ ਗੁਜਰੀ। ਮਾਤਾ ਜੀਤੋ ਦੀਆਂ ਅੱਖਾਂ ਵਿੱਚ ਫੇਰ ਪਾਣੀ ਆਇਆ। ਮਾਤਾ ਗੁਜਰੀ ਨੇ ਹੌਸਲਾ ਦਿੱਤਾ, ਜੀਤਾ ਆ ਸਮਾਂ ਤੂੰ ਮੰਗ ਕੇ ਲਿਆ ਹੈ ਸਤਿਗੁਰਾਂ ਕੋਲੋਂ, ਹੁਣ ਮੌਤ ਵੇਖ ਕੇ ਘਬਰਾ ਗਈ ਹੈ, ਡਰ ਗਈ ਹੈ? ਨਹੀਂ ਮਾਤਾ ਜੀ, ਮੌਤ ਤੋਂ ਕੋਈ ਨਹੀਂ ਡਰਦਾ, ਮੈਂ ਨਹੀਂ ਡਰਦੀ ਮੌਤ ਤੋਂ, ਇੱਕ ਖਿਆਲ ਆ ਗਿਆ। ਵੱਡੇ ਸਾਹਿਬਜ਼ਾਦਿਆਂ ਨੂੰ ਮੈਂ ਬੜੀ ਸਿੱਖਿਆ ਦਿੱਤੀ ਹੈ, ਦੁਸ਼ਮਣ ਦਾ ਡਟ ਕੇ ਮੁਕਾਬਲਾ ਕਰਨਗੇ, ਸ਼ਹੀਦੀਆਂ ਪ੍ਰਾਪਤ ਕਰਨਗੇ। ਛੋਟੇ ਅਜੇ ਬੱਚੇ ਨੇ 6 ਤੇ 8 ਸਾਲ ਦੀ ਕਿੰਨੀ ਕੁ ਉਮਰ ਹੁੰਦੀ ਹੈ, ਉਹਨਾਂ ਨੂੰ ਮੈਂ ਪੂਰੀ ਸਿੱਖਿਆ ਨਹੀਂ ਦੇ ਸਕੀ, ਪਰਚੇ ਉਹਨਾਂ ਦੇ ਵੱਡਿਆਂ ਨਾਲੋਂ ਕਰੜੇ ਪੈਣੇ ਆ। ਜੇ ਕਿਤੇ ਘਬਰਾ ਕੇ ਕਮਜ਼ੋਰ ਬਿਆਨ ਦੇ ਬੈਠੇ, ਮੇਰੀ ਕੁੱਖ ਨੂੰ ਕਲੰਕਿਤ ਕਰ ਦੇਣਗੇ, ਆਹ ਖਿਆਲ ਹੈ। ਮਾਤਾ ਗੁਜਰੀ ਨੇ ਹੌਸਲਾ ਦਿੱਤਾ, ਚਿਹਰੇ ਤੇ ਹੱਥ ਫੇਰਿਆ, ਸਿਰ ਤੇ ਹੱਥ ਫੇਰਿਆ, ਬਚਨ ਕੀਤਾ ਮਾਤਾ ਗੁਜਰੀ ਨੇ, ਜੀਤਾ ਆਹ ਸਮਾਂ ਸੁਰਤੀ ਇੱਧਰ ਉੱਧਰ ਲਿਜਾਣ ਦਾ ਨਹੀਂ, ਤੂੰ ਗੁਰੂ ਨਾਨਕ ਦੇ ਚਰਨਾਂ ਨਾਲ ਸੁਰਤੀ ਜੋੜ। ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰਿਆ, ਬਦਤ ਤ੍ਰਿਲੋਚਨ ਤੇ ਨਾਰ ਮੁਕਤਾ ਪਿਤੰਬਰ। ਤੂੰ ਸੁਰਤੀ ਜੋੜ ਗੁਰੂ ਨਾਨਕ ਦੇ ਚਰਨਾਂ ਨਾਲ, ਮੈਂ ਇੱਕ ਬਚਨ ਦੇਣੀ ਆ ਤੈਨੂੰ, ਤੇਰੇ ਛੋਟਿਆਂ ਨੂੰ ਮੈਂ ਪਾਸ ਕਰਾਵਾਂਗੀ, ਉਹਨਾਂ ਦਾ ਫਿਕਰ ਛੱਡ ਦੇ। ਮਾਤਾ ਜੀ ਤੋਂ ਨੇ ਸਰੀਰ ਤਿਆਗਿਆ। ਅਖੀਰ 2.5 ਸਾਲ ਬਾਅਦ ਉਹ ਸਮਾਂ ਸਾਧ ਸਿੰਘ ਜੀ ਆਇਆ, 1761 ਬਿਕਰਮੀ 6 ਤੇ 7 ਪੋਹ ਦੀ ਵਿਚਕਾਰਲੀ ਰਾਤ ਗੁਰੂ ਸਾਹਿਬਾਂ ਨੂੰ ਆਨੰਦਪੁਰ ਦਾ ਕਿਲ੍ਹਾ ਸਿੱਖਾਂ ਨੇ, ਮਾਤਾ ਗੁਜਰੀ ਨੇ, ਇੱਥੇ ਮੈਂ ਜ਼ਿਕਰ ਕਰਾਂ ਥੋੜ੍ਹਾ ਜਿਹਾ। ਜਦੋਂ ਕਿਲ੍ਹਾ ਛੱਡਣ ਲੱਗੇ, ਗੁਰੂ ਸਾਹਿਬਾਂ ਹੁਕਮ ਕੀਤਾ, ਕੋਈ ਸਰੀਰ ਸੋਨਾ ਜਾਂ ਮਾਇਆ ਲੈ ਕੇ ਇੱਥੋਂ ਨਾ ਨਿਕਲੇ, ਫਿਰ ਇਹ ਵੀ ਕੌਤਕ ਵਿਖਾਇਆ, ਟੁੱਟੇ ਛਿੱਤਰ, ਰੋੜੇ ਵੱਟੇ, ਪਾਟੇ ਲੀੜੇ ਗੱਡੇ ਦੇ ਉੱਤੇ ਲੱਦ ਕੇ ਤੇ ਉੱਤੇ ਪਾ ਦਿੱਤੀਆਂ ਚਾਦਰਾਂ ਤੇ ਬਾਹਰ ਕੱਢਿਆ ਤੇ ਦੁਸ਼ਮਣ ਦਲ ਨੇ ਹਮਲਾ ਕੀਤਾ ਵੀ ਕੀਮਤੀ ਸਮਾਨ ਪਹਿਲਾਂ ਕੱਢਿਆ ਹੋਣਾ। ਜਦੋਂ ਉਹਨਾਂ ਗੱਡੇ ਚੋਂ ਸਮਾਨ ਵੇਖਿਆ ਤੇ ਸ਼ਰਮਿੰਦੇ ਹੋਏ। ਮਾਤਾ ਗੁਜਰੀ ਨੂੰ ਆਉਂਦੇ ਨੇ, ਮਾਤਾ ਆਹ ਵੇਖ ਲਾ ਝੂਠੀਆਂ ਸੋਵਾਂ ਖਾਂਦੇ ਨੇ ਮੁਸਲਮਾਨ ਵੀ ਤੇ ਹਿੰਦੂ ਰਾਜੇ ਵੀ, ਕਿਵੇਂ ਪੈ ਗਏ ਨੇ। ਗੱਲ ਅੱਗੇ ਲਿਜਾਵਾਂ, ਉੱਥੋਂ ਨਿਕਲੇ ਸਰਸਾ ਨਦੀ ਜਿੱਥੇ ਪਰਿਵਾਰ ਵਿਛੋੜਾ ਹੁਣ ਗੁਰਦੁਆਰਾ ਵੀ ਬਣਿਆ। ਇੱਥੇ ਆਏ ਦੁਸ਼ਮਣ ਤੇ ਹੱਲੇ ਤੇ ਹੱਲਾ ਕਰੀ ਜਾਂਦੇ ਸਨ। ਸਾਹਿਬਜ਼ਾਦੇ ਅਜੀਤ ਸਿੰਘ ਨੇ, ਇੱਕ ਬਹੁਤ ਸੂਰਮਾ ਸੀ ਭਾਈ ਉਦੇ ਸਿੰਘ ਜੀ ਜਾਂ ਹੋਰ ਜਿੰਨੇ ਭਾਈ ਜੈਤਾ ਜੀ ਬੜੇ ਬੜੇ ਸੂਰਮੇ ਸਤਿਗੁਰ ਨਾਲ ਰੱਖਦੇ ਸਨ, ਉਹਨਾਂ ਨੇ ਡਟ ਕੇ ਦੁਸ਼ਮਣ ਦਾ ਮੁਕਾਬਲਾ ਕੀਤਾ, ਸਤਿਗੁਰਾਂ ਤੱਕ ਪਹੁੰਚਣ ਹੀ ਨਹੀਂ ਦਿੱਤਾ ਦੁਸ਼ਮਣ ਨੂੰ। ਅਖੀਰ ਅਰਦਾਸਾਂ ਕਰਕੇ ਸੱਚੇ ਪਾਤਸ਼ਾਹ ਹੁਕਮ ਕਰ ਦਿੱਤਾ, ਸਰਸਾ ਨਦੀ ਪਾਰ ਕਰੋ ਭਾਈ। ਬੜਾ ਮੀਂਹ ਪਿਆ ਸੀ ਪਹਾੜਾਂ 'ਚ, ਚੜਾਅ ਬੜਾ ਸੀ, ਠੰਡਾ ਠਾਰ ਪਾਣੀ, ਮੁਆਫ ਕਰਨਾ ਉਦੋਂ ਸਰਦੀ ਹੁਣ ਨਾਲੋਂ ਬਹੁਤੀ ਪੈਂਦੀ ਸੀ, ਅਸੀਂ ਵੀ ਨਿੱਕੇ ਹੁੰਦੇ ਵੇਹਦੇ ਰਹੇ ਹਾਂ, ਬੜੀ ਠੰਡ ਪੈਂਦੀ ਸੀ, ਹੁਣ ਤਾਂ ਓਨੀ ਨਹੀਂ। ਸਰਸਾ ਨਦੀ ਚੜਾਅ ਬੜਾ, ਸਤਿਗੁਰਾਂ ਨਾਲ 40 ਸਿੱਖ ਤੇ 2 ਵੱਡੇ ਸਾਹਿਬਜ਼ਾਦੇ ਇੱਕ ਪਾਸੇ ਬੰਨੇ ਲੱਗੇ, ਮਾਤਾ ਸੁੰਦਰੀ ਤੇ ਸਾਹਿਬਦੇਵਾਂ ਭਾਈ ਮਨੀ ਸਿੰਘ ਜੀ ਇੱਕ ਕਿਨਾਰੇ ਜਾ ਕੇ ਪਾਰ ਲੱਗੇ। ਭਾਈ ਮਨੀ ਸਿੰਘ ਜੀ ਦਿੱਲੀ ਨੂੰ ਲੈ ਗਏ ਮਾਤਾਵਾਂ ਨੂੰ। ਮਾਤਾ ਗੁਜਰੀ ਬਚਨ ਦੀ ਬੱਧੀ ਦੇ ਪੋਤਰੇ ਗੋਦ ਵਿੱਚੋਂ ਨਿਕਲੇ, ਉਹ ਵੀ ਕਿਸੇ ਕੰਢੇ ਪਾਰ ਲੱਗੇ, ਨਾਲ 21 ਸਾਲ ਦਾ ਰਸੋਈਆ ਸੇਵਕ ਗੰਗੂ ਜਾ ਕੇ ਮਾਤਾ ਗੁਜਰੀ ਪਾਰ ਲਾ ਕੇ ਕਹਿੰਦੀ, ਗੰਗਿਆ ਵੇਖ ਕੈਸਾ ਸਮਾਂ ਆਇਆ, ਕੋਈ ਸਿਰ ਲੁਕਾਉਣ ਨੂੰ ਥਾਂ ਲੱਭੀਏ। ਤਖਤਾਂ ਦੇ ਮਾਲਕ ਮਾਤਾ ਗੁਜਰੀ ਕਹਿੰਦੀ ਹੈ, ਗੰਗਿਆ ਕੋਈ ਸਿਰ ਲੁਕਾਉਣ ਨੂੰ ਥਾਂ ਲੱਭੀਏ। ਅੱਗੇ ਹੈ ਅਗਨੀ ਤੇ ਪਿੱਛੇ ਹਨੇਰੀ, ਇਹਨਾਂ ਪੰਛੀਆਂ ਨੇ ਉੱਡ ਕੇ ਤੇ ਜਾਣਾ ਹੈ ਕਿੱਥੇ। ਸਾਧ ਸਿੰਘ ਜੀ ਅੱਗੇ ਅੱਗ ਬਲਦੀ ਹੈ ਤੇ ਪਿੱਛੋਂ ਹਨੇਰੀ ਦਾ ਜ਼ੋਰ ਦੁਸ਼ਮਣਾਂ ਦਾ। ਸੋਚਿਆ 2 ਦਿਨ ਇੱਥੇ ਇਤਿਹਾਸ 'ਚ ਲਿਖਿਆ ਇੱਕ ਗੁੱਜਰ ਦੀ ਝੁੱਗੀ ਵਿੱਚ ਕੱਟਣੇ ਪਏ। ਤੀਸਰੇ ਦਿਨ ਇਹ ਗੰਗੂ ਕਹਿੰਦਾ, ਮੇਰਾ ਇੱਥੋਂ ਨੇੜੇ ਹੀ ਪਿੰਡ ਹੈ 12 ਕੋਹ ਤੇ ਖੇੜੀ, ਮਾਤਾ ਜੀ ਉੱਥੇ ਚੱਲੀ ਆਪਣੇ ਘਰੇ। ਮਾਤਾ ਕੋਲ ਇੱਕ ਗਠੜੀ ਸੀ ਜਿਹਦੇ ਵਿੱਚ ਕੁਝ 1-2 ਸੂਟ ਆਪਣੇ ਹੋਣਗੇ, 2-2 ਸੂਟ ਸਾਹਿਬਜ਼ਾਦਿਆਂ ਦੇ ਹੋਣਗੇ। ਉਹ ਗਠੜੀ ਸੀ, ਗਏ ਜਦੋਂ ਗੰਗੂ ਦੇ ਘਰ, ਇਸ਼ਨਾਨ ਪਾਣੀ ਕੀਤਾ, ਬਸਤਰ ਬਦਲੇ ਤੇ ਜਦੋਂ ਪ੍ਰਸ਼ਾਦਾ ਮਾਤਾ ਸੋਭੀ ਨੂੰ ਆਖਿਆ ਗੰਗੂ ਨੇ, ਤਿਆਰ ਕਰ, ਉਹ ਜਿਹੜੇ ਕੱਪੜਿਆਂ ਦੀ ਗਠੜੀ ਸੀ ਨਾ ਉਹਦੇ ਵਿੱਚ ਸੀ ਸੋਨੇ ਦੀਆਂ ਮੋਹਰਾਂ, ਇੱਕ ਡੱਬੇ ਵਿੱਚ ਸਮਝ ਲਓ ਜਾਂ ਕਿਸੇ ਕੱਪੜੇ 'ਚ ਬੱਧੀਆਂ ਹੋਈਆਂ। ਉਹ ਸੋਨੇ ਦੀਆਂ ਮੋਹਰਾਂ ਜਦੋਂ ਗੰਗੂ ਨੇ ਵੇਖੀਆਂ, ਮਨ ਬੇਈਮਾਨ ਹੋ ਗਿਆ। ਮਾਇਆ ਚਿੱਤ ਪਰਮੇਣ ਇਸ਼ਟ ਮਤਰੇਖ ਬੰਧ ਵਹਿ, ਮਾਇਆ ਭਰਮਾ ਲੈਂਦੀ ਹੈ ਬੜਿਆਂ ਬੜਿਆਂ ਨੂੰ। ਸੰਸਕ੍ਰਿਤੀ ਸ਼ਲੋਕਾਂ ਵਿੱਚ ਪਾਠ ਆਉਂਦਾ ਹੈ, ਗੁਰੂ ਅਰਜਨ ਦੇਵ ਜੀ ਲਿਖਦੇ ਨੇ, ਹੇ ਲੋਭਾ ਲੰਪਟ ਸੰਗ ਸਿਰ ਮੋਰੈ, ਅਨਕ ਲਹਿਰੀ ਕਲੋਲਤੇ, ਧਾਵੰਤ ਜੀਆ ਬਹੁ ਪ੍ਰਕਾਰ, ਅਨਕ ਭਾਵਤ ਬਹੁ ਡੋਲਤੇ, ਨੱਚ ਮਿੱਤਰੰ ਨੱਚ ਇਸ਼ਟੰ ਨੱਚ ਬਾਂਧ ਨੱਚ ਮਾਤ ਪਿਤਾ ਤਵ ਲੱਜਿਆ, ਅਕਰਨ ਕ੍ਰੋਧ ਅਖਾਦੇ ਖਾਦੰਗ ਸਾਜੇ ਸਾਜ ਸਮਝਿਆ। ਹੇ ਲੋਭ, ਤੂੰ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦਾ। ਜਿਉਂ ਕੁੱਕਰ ਹਰਕਾਇਆ ਧਾਵੇ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਪੱਖ ਅਪੱਖ ਸਭ ਖਾਏ। ਇੱਥੋਂ ਤੱਕ ਉਹਦੇ ਮਨ ਦੀ ਅਵਸਥਾ ਗਿਰ ਜਾਂਦੀ ਹੈ ਲੋਭੀ ਦੀ, ਹਲਕੇ ਕੁੱਤੇ ਵਾਂਗ ਫਿਰ ਆਪਣਿਆਂ ਨੂੰ ਚੱਕ ਮਾਰਦਾ ਉਹ। ਇਹ ਲੋਭ ਹਾਲਤ ਕਰਦਾ ਹੈ ਇਨਸਾਨ ਦੀ। ਅਰਜ ਕਰ ਰਿਹਾ ਸਾਂ ਇਹਦਾ ਮਨ, ਮਾਤਾ ਸੋਭੀ ਕੋਲ ਗਿਆ, ਲੈ ਮਾਤਾ ਪੁੜੀਏ ਚ ਜ਼ਹਿਰ ਹੈ ਆਟੇ ਚ ਮਿਲਾ ਦੇ, ਇਹਨਾਂ ਨੂੰ ਖਤਮ ਕਰਨਾ, ਹੁਣ ਘਰ ਆਈ ਮਾਇਆ ਵੀ ਨਾ ਆਪਾਂ ਸੰਭਾਲ ਸਕੀਏ, ਮਾਇਆ ਘਰ ਆਈ ਹੈ ਮੇਰੀ ਸੇਵਾ ਨੂੰ ਫਲ ਲੱਗਾ ਹੈ, ਇੰਨਾ ਸੋਹਣਾ ਇੰਨੀ ਮਾਇਆ, ਆਪਾਂ ਸੰਭਾਲੀਏ ਤਕੜੇ ਹੋ ਕੇ। ਮਾਤਾ ਸੋਭੀ ਨਹੀਂ ਮੰਨੀ, ਉਹਨੇ ਆ ਗੰਗਿਆ ਕਿਰਤ ਕਰਨਾ ਬਾਣਾ ਆਪਦੀ ਕੀਤੀ ਤੇ ਸਿਰ ਸੁਭਾਅ ਪਾਉਣ ਲੱਗਾ। ਉਹ 21 ਸਾਲ ਸੇਵਾ ਤੂੰ ਕੀਤੀ, ਹੁਣ ਦੁੱਖ ਦੇ ਸਮੇਂ ਸਾਥ ਦੇਣਾ ਇਹਨਾਂ ਦਾ। ਸੁਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰੇ ਵਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇੜੇ। ਐਸਾ ਸਮਾਂ ਆਇਆ ਮਨ ਕਈ ਖਿਆਲ ਆਉਂਦੇ ਨੇ, ਸੋਚਦਾ ਲੋਭੀ ਜੰਤ ਨਾ ਜਾਣੀ ਪੱਖ ਪੱਖ ਸਭ ਖਾਏ। ਲੋਭ ਵਿੱਚ ਆਇਆ ਫਿਰ ਸੋਚਦਾ ਮਨਾ ਹਕੂਮਤ ਦੇ ਬਾਗੀ ਦੀ ਮਾਤਾ, ਹਕੂਮਤ ਦੇ ਬਾਗੀ ਦੇ ਬੱਚੇ, ਹਕੂਮਤ ਦੇ ਕਰਮਚਾਰੀਆਂ ਨੂੰ ਗ੍ਰਿਫਤਾਰ ਕਰਾਉਣੇ, ਉਧਰੋਂ ਵੀ ਕੋਈ ਨਾਮ ਸ਼ਨਾਮ ਮਿਲੇਗਾ ਤੇ ਆਹ ਕਿਹਨੇ ਪੁੱਛਣਾ ਵੀ ਤੇਰੇ ਘਰ ਕੀ ਲੈ ਕੇ ਆਏ ਸੀ। ਅਖੀਰ ਅੱਧੀ ਰਾਤ ਇਹ ਫੈਸਲਾ ਮਨ ਨਾਲ ਕਰ ਲਿਆ, ਬਾਹਰ ਗਲੀ ਵਿੱਚ ਜਾ ਕੇ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ, ਲੋਕੋ ਮੇਰੇ ਘਰ ਦੀ ਚੋਰੀ ਹੋ ਗਈ, ਮੈਂ ਲੁੱਟਿਆ ਗਿਆ, ਚੋਰ ਲੈ ਗਿਆ ਮੇਰਾ ਘਰ ਲੁੱਟ ਕੇ। ਤੇ ਮਾਤਾ ਗੁਜਰੀ ਜੀ ਜਾਗਦੇ ਸਨ, ਉਹਨਾਂ ਨੀਂਦ ਕਿੱਥੇ, ਇੱਕ ਪੋਤਰੇ ਨੂੰ ਉੱਧਰ ਪਾਇਆ ਹੋਇਆ, ਇੱਕ ਨੂੰ ਇੱਧਰ ਪਾਇਆ, ਪੋਤਰਿਆਂ ਨੂੰ ਸਵਾਇਆ ਥਾਪੜ ਕੇ, ਆਪ ਜਾਗਦੇ ਨੇ। ਇੱਕ ਵਿਦਵਾਨ ਲਿਖਦਾ ਹੈ, ਉਹ ਆਂਦਾ ਹੈ, ਰਿਣੀ ਕੁਮਾਰੀ ਕੋ ਪਿਤਾ ਜੈ ਸਿਰ ਸਤਰੂ ਹੋਏ, ਯੇ ਤਿੰਨੋਂ ਜਣ ਨੈਣ ਪਰ ਨਿੰਦਰਾ ਕਬੋਰੀ ਸੋਏ। ਤਿੰਨਾਂ ਇਨਸਾਨਾਂ ਨੂੰ ਰਾਤ ਨੀਂਦ ਨਹੀਂ ਆਉਂਦੀ ਗੂੜੀ। ਕਰਜਾਈ ਇਨਸਾਨ ਕਿਸ ਤਰ੍ਹਾਂ ਕਰਜ਼ਾ ਸਿਰ ਚੜ੍ਹ ਗਿਆ, ਚਿੰਤਾ ਵਿੱਚ ਹੈ ਮੈਂ ਕਿਵੇਂ ਲਾਵਾਂਗਾ। ਕੁਮਾਰੀ ਕੋ ਪਿਤਾ, ਜਵਾਨ ਲੜਕੀ ਜਿਹਦੇ ਘਰ ਵਿਆਹੁਣ ਵਾਲੀ ਹੈ ਉਹਦਾ ਪਿਤਾ, ਜੈ ਸਿਰ ਸਤਰੂ ਹੋਏ ਜਿਹਨੂੰ ਦੁਸ਼ਮਣ ਦਾ ਡਰ ਹੈ, ਯੇ ਤਿੰਨੋਂ ਜਣ ਨੈਣ ਪਰ ਨਿੰਦਰਾ ਕਬੋ ਨਹੀਂ ਸੋਏ। ਮਾਤਾ ਗੁਜਰੀ ਜੀ ਜਾਗਦੇ ਸਨ, ਕਾਹਲੀ ਨਾਲ ਮੰਜੇ ਤੋਂ ਉੱਠੇ, ਜਾ ਕੇ ਗੰਗੂ ਨੂੰ ਗਲੀ ਚ ਬਾਹੋਂ ਫੜਿਆ, ਗੰਗਿਆ ਸੋਨੇ ਦੀਆਂ ਮੋਹਰਾਂ ਵੇਖ ਕੇ ਬੇਈਮਾਨ ਹੋ ਗਿਆ, ਪੋਤੇ ਤੇਰੇ ਘਰ ਹੀ ਰਹਿਣੀਆਂ ਸੀ, ਕਿੱਥੇ ਨਾਲ ਚੁੱਕੀ ਫਿਰਾਂਗੇ, ਖਰੇ ਕਿੱਥੇ ਦਿਨ ਅਸਾਂ ਕੱਟਣੇ ਨੇ ਬਿਪਤਾ ਦੇ, ਰੌਲਾ ਨਾ ਪਾ, ਮੈਨੂੰ ਪਤਾ ਜਿਹੜੀ ਤੇਰੀ ਚੋਰੀ ਹੋਈ ਹੈ, ਰੌਲਾ ਨਾ ਪਾ। ਪਰ ਗੰਗੂ ਲਾਲਚ ਵਿੱਚ ਆਇਆ, ਅੱਗੋਂ ਭੈੜਾ ਬੋਲਦਾ ਹੈ, ਆਂਦਾ ਤੁਹਾਨੂੰ ਘਰ ਆਸਰਾ ਦਿੱਤਾ ਹੈ ਤੇ ਤੁਸੀਂ ਹੁਣ ਮੈਨੂੰ ਚੋਰ ਸਮਝਦੇ ਹੋ, ਵੀ ਮੋਹਰਾ ਤੇ ਬੇਈਮਾਨ ਹੋ ਗਿਆ, ਮੈਂ ਹੁਣੇ ਜਾਵਾਂਗਾ ਥਾਣੇ, ਤੁਹਾਨੂੰ ਤੇ ਤੇਰੇ ਪੋਤਿਆਂ ਨੂੰ ਕੈਦ ਕਰਾਵਾਂਗਾ। ਮਾਤਾ ਗੁਜਰੀ ਨੇ ਇਤਿਹਾਸ ਵਿੱਚ ਲਿਖਿਆ, ਫਿਰ ਮਾਫ਼ੀ ਮੰਗੀ, ਵੇਖਿਆ ਦੁਨੀਆਂ 'ਚ ਝੂਠਿਆਂ ਕੋਲੋਂ ਸੱਚੇ ਬੰਦੇ ਕਈ ਵਾਰ ਮਾਫ਼ੀਆਂ ਮੰਗਦੇ। ਸਮਾਂ ਐਸਾ ਆ ਜਾਂਦਾ, ਮਾਤਾ ਗੁਜਰੀ ਨੇ ਫਿਰ ਹੱਥ ਜੋੜੇ, ਗੰਗਿਆ ਇਹ ਕਹਿਰ ਨਾ ਕਰੀ। ਪਰ ਰੋਕਣ ਦੇ ਬਾਵਜੂਦ ਵੀ ਇਹ ਗਿਆ ਮਰਿੰਡੇ ਥਾਣੇ, ਜਾਨੀ ਖਾਂ ਤੇ ਮਾਨੀ ਖਾਂ ਨੂੰ ਪੁਲਿਸ ਸਮੇਤ ਉਹਨਾਂ ਥਾਣੇਦਾਰਾਂ ਨੂੰ ਲਿਆਇਆ, ਪਿੰਡ ਦੀ ਦਰਬੰਦੀ ਹੋਈ ਖੇੜੀ ਦੀ। ਅਖੀਰ ਗੰਗੂ ਦੇ ਘਰ ਆ ਕੇ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ, ਗੱਡੇ ਤੇ ਬਿਠਾ ਕੇ ਮੋਰਿੰਡੇ ਥਾਣੇ ਲੈ ਗਏ, ਰਾਤ ਮੋਰਿੰਡੇ ਥਾਣੇ ਰੱਖਿਆ, ਸਵੇਰੇ ਫਿਰ ਗੱਡੇ ਤੇ ਸਵਾਰ ਕਰਕੇ ਸਰਹੰਦ ਸੂਬਾ ਵਜੀਦ ਖਾਂ ਦੀ ਕਚਹਿਰੀ ਵਿੱਚ ਲੈ ਗਏ। ਦੋਵਾਂ ਸਾਹਿਬਜ਼ਾਦਿਆਂ ਨੂੰ ਪੁਲਿਸ ਦੇ ਕਰਮਚਾਰੀ ਤੇ ਮਾਤਾ ਗੁਜਰੀ ਜੀ ਵੀ ਨਾਲ ਕਚਹਿਰੀ ਵਿੱਚ ਗਏ। ਕਚਹਿਰੀ ਵਿੱਚ ਜਾਂਦਿਆਂ ਗੁਰੂ ਘਰ ਦੀ ਮਰਿਆਦਾ ਅਨੁਸਾਰ ਸਾਹਿਬਜ਼ਾਦਿਆਂ ਨੇ ਫਤਿਹ ਬੁਲਾਈ, ਪਰ ਅੱਗੇ ਵਜੀਦ ਖਾਂ ਸੂਬੇ ਨੂੰ ਕ੍ਰੋਧ ਚੜ ਗਿਆ, ਸਿਪਾਹੀਆਂ ਨੂੰ ਕਹਿੰਦਾ, ਉਹ ਮੂਰਖੋ ਤੁਸੀਂ ਇਹਨਾਂ ਨੂੰ ਸਮਝਾ ਕੇ ਨਹੀਂ ਲਿਆਏ, ਇਹ ਇਸਲਾਮ ਦੀ ਕਚਹਿਰੀ ਹੈ, ਇੱਥੇ ਝੋਕੇ ਨਾਲ ਸਲਾਮ ਕਰਨੀ ਸੀ, ਤੁਸੀਂ ਸਮਝਾਇਆ ਨਹੀਂ ਇਹਨਾਂ ਨੂੰ, ਗਲਤੀ ਤੁਹਾਡੀ ਹੈ, ਆਈਂਦਾ ਜਦੋਂ ਇਹਨਾਂ ਨੂੰ ਲੈ ਕੇ ਆਓ ਸਮਝਾ ਕੇ ਲਿਆਓ ਝੋਕੇ ਸਲਾਮ ਕਰਨ ਮੈਨੂੰ। ਸਾਹਿਬਜ਼ਾਦੇ ਚੁੱਪ ਕਰਕੇ ਵੇਖਦੇ ਨੇ, ਸੁਣਦੇ ਨੇ, ਆਂਦਾ ਗਲਤੀ ਤੇ ਇਹਨਾਂ ਕੋਲੋਂ ਹੀ ਹੋਈ ਹੈ ਨਾ, ਪਰ ਇਹਨਾਂ ਨੂੰ ਛੋਟੀ ਜਿਹੀ ਸਜ਼ਾ, ਨਿੱਕੀ ਜਿਹੀ ਸਜ਼ਾ ਮੈਂ ਦਿੰਦਾ, ਰਾਤ ਠੰਡੇ ਬੁਰਜ ਵਿੱਚ ਰੱਖੋ, ਕੋਈ ਰਜਾਈ ਤੁਲਾਈ ਖੇਸ ਕੁਝ ਨਹੀਂ ਦੇਣਾ, ਠੰਡ ਤੋਂ ਬਚਣ ਲਈ ਕੋਈ ਪ੍ਰਸ਼ਾਦਾ ਪਾਣੀ ਦੁੱਧ ਤੱਕ ਕੁਝ ਨਹੀਂ ਦੇਣਾ ਇਹਨਾਂ ਨੂੰ ਛਕਣ ਨੂੰ, ਰਾਤ ਠੰਡ 'ਚ ਰਹਿਣਗੇ ਤੇ ਸਵੇਰੇ ਦਿਮਾਗ ਟਿਕਾਣੇ ਆ ਜਾਏਗਾ, ਛੋਟੀ ਜਿਹੀ ਸਜ਼ਾ ਮੈਂ ਦਿੰਦਾ। ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ, ਪਹਿਰਾ ਲਾ ਦਿੱਤਾ ਦੋ ਸਿਪਾਹੀਆਂ ਦਾ, ਖਿਆਲ ਰੱਖਿਓ ਰਾਤ ਠੰਡੀ ਹਵਾ ਚੱਲਦੀ ਹੈ, 11 ਪੋਹ ਦੀ ਰਾਤ ਹੈ, 11 ਤੇ 12 ਪੋਹ ਦੀ ਵਿਚਕਾਰਲੀ ਰਾਤ, ਮਾਤਾ ਗੁਜਰੀ ਨੇ ਇੱਧਰ ਛੋਟੇ ਨੂੰ ਖੱਬੇ ਪਾਸੇ ਛਾਤੀ ਨਾਲ ਲਾਇਆ, ਸੱਜੇ ਨੂੰ ਇੱਧਰ ਗੋਦਾ ਨਿੱਘ ਦਿੱਤਾ। ਔਰ ਸਾਰੀ ਰਾਤ ਕਿਵੇਂ ਬਤੀਤ ਕੀਤੀ? ਗੁਰੂ ਅਰਜਨ ਦੇਵ ਦੀ ਸ਼ਹੀਦੀ ਦੀ ਕਥਾ, ਭਾਈ ਦਿਆਲੇ, ਭਾਈ ਮਤੀਦਾਸ, ਭਾਈ ਸਤੀਦਾਸ ਦੀ ਸ਼ਹੀਦੀ ਦੀ ਕਥਾ, ਗੁਰੂ ਤੇਗ ਬਹਾਦਰ ਦੀ ਸ਼ਹੀਦੀ ਦੀ ਕਥਾ, ਇਹ ਸੁਣਾਉਂਦਿਆਂ ਰਾਤ ਬਤੀਤ ਕਰ ਦਿੱਤੀ ਮਾਤਾ ਗੁਜਰੀ ਨੇ। ਉਧਰੋਂ ਮਾੜਾ ਜਿਹਾ ਦਿਨ ਚੜ੍ਹਿਆ, ਸੂਰਜ ਚੜ੍ਹਿਆ, ਪਰ ਸੇਹ ਆਇਆ ਥੋੜ੍ਹਾ ਜਿਹਾ ਬੁਰਜ ਵਿੱਚ। ਸਿਪਾਹੀ ਆ ਗਿਆ, ਮਾਤਾ ਜੀ ਪੋਤਿਆਂ ਨੂੰ ਤਿਆਰ ਕਰੋ ਕਚਹਿਰੀ ਵਿੱਚ ਲੈ ਕੇ ਮੈਂ ਜਾਣਾ। ਮਾਤਾ ਗੁਜਰੀ ਨੇ ਸੋਹਣੀਆਂ ਵਰਦੀਆਂ ਸਜਾਈਆਂ, ਦਸਤਾਰਾਂ ਸਜਾਈਆਂ, ਔਰ ਪੋਤਿਆਂ ਨੂੰ ਭਾਵੇਂ ਸਾਰੀ ਰਾਤ ਹੀ ਸਿੱਖਿਆ ਦਿੰਦੇ ਰਹੇ ਸੀ, ਤੁਰਨ ਵੇਲੇ ਫੇਰ ਸਿੱਖਿਆ ਦਿੱਤੀ ਹੈ। ਮਾਂ ਪਹਿਲਾ ਉਸਤਾਦ ਹੈ ਬੱਚੇ ਦਾ। ਸਤਿਗੁਰੂ ਪ੍ਰਤਾਪ ਸਿੰਘ ਜੀ ਫਰਮਾਨ ਕਰਦੇ ਸੀ, ਸਭ ਤੋਂ ਪਹਿਲਾ ਉਸਤਾਦ ਮਾਤਾ ਹੈ, ਬਾਅਦ ਵਿੱਚ ਫਿਰ ਮਾਸਟਰਾਂ ਕੋਲੋਂ ਵਿੱਦਿਆ ਪੜ੍ਹੀ ਦੀ ਹੈ। ਜੈਸੇ ਸੰਸਕਾਰ ਮਾਂ ਦੀ ਗੋਦ ਵਿੱਚ ਬਣ ਜਾਣ ਬੱਚੇ ਦੇ, ਅਖੀਰ ਤੱਕ ਉਹ ਸੰਸਕਾਰ ਨਹੀਂ ਜਾਂਦੇ, ਭਾਵੇਂ ਉਹ ਬਾਣਾ ਵੀ ਬਦਲ ਲਵੇ ਤੇ ਭਾਵੇਂ ਕਿੰਨੀਆਂ ਵਿੱਦਿਆ ਪੜ੍ਹ ਜਾਏ, ਪਰ ਜਿਹੜੀ ਬੋਲੀ ਮਾਂ ਦੀ ਗੋਦ ਵਿੱਚ ਸਿੱਖੀ ਹੁੰਦੀ ਹੈ ਉਹ ਨਹੀਂ ਭੁੱਲਦੀ, ਉਹ ਸਿੱਖਿਆ ਨਹੀਂ ਭੁੱਲਦੀ ਜੋ ਮਾਤਾ ਨੇ ਦਿੱਤੀ ਹੁੰਦੀ ਛੋਟੇ ਹੁੰਦਿਆਂ। ਮਾਂ ਜਿਹਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸਵਰਗ ਬਣਾਏ, ਬਾਕੀ ਸਭ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਮੁਰਝਾਉਂਦੇ, ਐ ਪਰ ਫੁੱਲਾਂ ਦੇ ਮੁਰਝਾਇਆਂ ਇਹ ਬੂਟਾ ਸੁੱਕ ਜਾਏ। ਬੱਚੇ ਨੂੰ ਦੁੱਖ ਹੋਏ ਤਾਂ ਮਾਂ ਦੀ ਜਾਨ ਸੂਲੀ 'ਤੇ ਚੜ੍ਹ ਜਾਂਦੀ ਹੈ, ਅਰਦਾਸਾਂ ਕਰਦੀ ਹੈ, ਸੱਚਾ ਪਾਤਸ਼ਾਹ ਮੇਰੇ ਬੱਚੇ ਨੂੰ ਕੁਛ ਨਾ ਹੋਵੇ। ਮਾਂ ਦਾ ਇੰਨਾ ਜ਼ਿਆਦਾ ਹਿੱਤ ਹੁੰਦਾ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖ ਸਤੇਤੇ। ਕੁਝ ਵੀ ਕਹਿ ਲਵੇ ਬੱਚੀ ਹੁੰਦਿਆਂ, ਜੇ ਮਾਂ ਪਿਓ ਨੇ ਝਿੜਕ ਮਾਰੀ ਹੈ ਮੈਂ ਅਰਜ ਕਰਾਂ, ਉਹ ਵੀ ਸਹਿਣੀ ਹੈ। ਜਵਾਨ ਹੋਈ ਵਿਆਹੀ ਗਈ, ਪਤੀ ਦੀ ਝਿੜਕ ਹੈ, ਅੱਗੋਂ ਬੱਚਿਆਂ ਦੀ ਝਿੜਕ ਹੈ। ਮਾਂ ਜਿੱਡਾ ਤਾਂ ਜਿਗਰਾ ਕਿਸੇ ਦਾ ਹੈ ਹੀ ਨਹੀਂ। ਸਭ ਤੋਂ ਪਰਿਵਾਰ ਦੇ ਮੈਂਬਰਾਂ ਚੋਂ ਉੱਚਾ ਦਰਜਾ ਮਾਤਾ ਦਾ, ਮਾਤਾ ਦੀ ਘਾਲਣਾ ਬਹੁਤ ਵੱਡੀ ਘਾਲਣਾ। ਇੱਕ ਵਾਰੀ ਰਸਨਾ ਪਵਿੱਤਰ ਕਰੋ, ਸਾਰੇ ਗੱਜ ਕੇ ਆਖੀਏ ਧੰਨ ਮਾਤਾ ਚੰਦ ਕੌਰ। ਮਾਂ 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 ਹੀ ਹੈ ਸਾਡੀ ਸਾਰਿਆਂ ਦੀ ਮਾਂ, ਸਾਡੇ ਸਾਰਿਆਂ ਦੇ ਪਿਤਾ ਸਤਿਗੁਰੂ। ਦਿੱਲੀ ਹੰਸਪਾਲ ਜੀ ਦੇ ਸਹੁਰੇ ਨੇ ਅਰਜ ਕੀਤੀ ਸਰਦਾਰ ਰਾਜਾ ਸਿੰਘ ਨੇ, ਸੱਚੇ ਪਾਤਸ਼ਾਹ ਸਾਰਾ ਪਰਿਵਾਰ ਆਇਓ, ਮੈਂ ਮੇਲਾ ਕਰਨਾ। ਸੰਤ ਜੀਵਨ ਸਿੰਘ ਦਾ ਜਥਾ ਲੈ ਕੇ ਆਇਓ ਕਵੀਆਂ ਦਾ, ਸੱਚੇ ਪਾਤਸ਼ਾਹ ਸਾਨੂੰ ਹੁਕਮ ਕੀਤਾ, ਗਏ ਦੀਵਾਨ ਲੱਗਾ, ਸਰਦਾਰ ਰਾਜਾ ਸਿੰਘ ਜੀ ਆਏ, ਮੱਥਾ ਟੇਕ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਇਕੱਲੇ ਆ ਗਏ ਹੋ, ਨਾ ਮਾਤਾ ਜੀ ਆਏ, ਨਾ ਮਹਾਰਾਜ ਜੀ, ਨਾ ਬੇਬੇ ਜੀ, ਨਾ ਠਾਕਰ ਜੀ, ਨਾ ਬੀਬਾ ਜੀ। ਸੱਚੇ ਪਾਤਸ਼ਾਹ ਆਂਦੇ ਨੇ ਰਾਜਾ ਸਿਆਂ, ਸਾਰਾ ਨਾਮ ਧਾਰੀ ਪੰਥ ਮੇਰਾ ਪਰਿਵਾਰ ਆ, ਕਿਹੜੇ ਭੁਲੇਖੇ ਚ ਪੈ ਗਿਆ, ਮੈਂ ਸੱਦ ਲਈ ਨਾ ਫਿਰ ਸਾਰਿਆਂ ਨੂੰ, ਤੇਰੇ ਕੋਲ ਥਾਂ ਹੀ ਹੈ ਨੀ ਇੰਨੀ, ਕਿਹੜੇ ਭੁਲੇਖੇ ਚ ਪੈ ਗਿਆ। ਉਹ ਧੰਨ ਸਤਿਗੁਰੂ ਕਲਗੀਧਰ ਪਿਤਾ ਕਹਿੰਦੇ ਸੁਖੀ ਵਸੈ ਮੋਰੋ ਪਰਿਵਾਰ ਆ, ਸੇਵਕ ਸਿੱਖ ਸਵੈ ਕਰਤਾ। ਸਤਿਗੁਰ ਇੰਨੀ ਸਿੱਖ ਦੀ ਸੁੱਖ ਮੰਗਦਾ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਉਹ ਮੀਨੇ ਪ੍ਰੀਤ ਭਈ ਜਲ ਨਹਾਏ, ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ, ਐਸਾ ਮੇਰਾ ਸਤਿਗੁਰੂ। ਮਾਂ ਫੇਰ ਸਿੱਖਿਆ ਦਿੱਤੀ, ਸਾਹਿਬਜ਼ਾਦਿਆਂ ਨੂੰ ਮੈਂ ਇਤਿਹਾਸ ਅਰਜ ਕਰ ਰਿਹਾ ਸਾਂ, ਜਿਵੇਂ ਜ਼ਿਮੀਂਦਾਰ ਭਰਾ ਸੀ ਕਿੱਲਾ ਠੋਕਦੇ ਹਾਂ ਉੱਤੇ ਹੋਰ ਸੱਟ ਲਾਉਂਦੇ ਹਾਂ, ਮਜ਼ਬੂਤ ਹੋ ਜਾਏ ਫਿਰ ਹਿਲਾ ਕੇ ਵੇਖਦੇ ਹਾਂ ਵੀ ਕਿੱਲਾ ਹਿੱਲਦਾ ਤਾਂ ਨਹੀਂ, ਫਿਰ ਸੱਟ ਲਾਉਂਦੇ ਹਾਂ। ਮਾਤਾ ਨੇ ਐਸੀ ਸਿੱਖਿਆ ਦਿੱਤੀ, ਪੁੱਤਰ ਤੁਹਾਨੂੰ ਬੜੇ ਬੜੇ ਉਹਨਾਂ ਲਾਲਚ ਦੇਣੇ ਆ, ਬੜੇ ਬੜੇ ਡਰ ਦੇਣਗੇ, ਬੜਾ ਕੁਝ ਕਹਿਣਗੇ, ਪੁੱਤਰ ਸਿੱਖੀ ਧਰਮ ਪਿਤਾ ਦਾਦੇ ਵਾਂਗ ਪੜਦਾਦੇ ਵਾਂਗ ਕਾਇਮ ਰੱਖਿਓ। ਫਿਰ ਘੁੱਟ ਕੇ ਗਲ ਨਾ ਲਾਇਆ, ਮਾਤਾ ਨੇ ਪੋਤਿਆਂ ਨੂੰ ਮੱਥੇ ਚੁੰਮੇ, ਤੋਰ ਦਿੱਤੇ ਸਿਪਾਹੀ ਨਾਲ ਕਚਹਿਰੀ ਨੂੰ। ਰਾਹ ਵਿੱਚ ਸਿਪਾਹੀ ਸਮਝਾਉਂਦਾ, ਬੱਚਿਓ ਰਾਤ ਵੇਖੋ ਠੰਡ 'ਚ ਤੁਸੀਂ ਰਹੇ, ਕਿੰਨਾ ਦੁੱਖ ਭੋਗਿਆ, ਅੱਜ ਕੱਲ੍ਹ ਵਾਲੀ ਗਲਤੀ ਨਾ ਕਰਿਓ, ਉੱਥੇ ਫਤਿਹ ਨਾ ਬੁਲਾਇਓ, ਚੁੱਕ ਕੇ ਸਲਾਮ ਕਰਿਓ। ਸੁਣੀ ਜਾਂਦੇ ਨੇ ਚੁੱਪ ਕਰਕੇ, ਤੁਰੇ ਜਾਂਦੇ ਨੇ ਨਾਲ। ਹੈਰਾਨੀ ਦੀ ਹੱਦ ਟੁੱਟ ਗਈ ਜਦੋਂ ਗਏ ਕਚਹਿਰੀ 'ਚ, ਪਹਿਲੇ ਦਿਨ ਨੂੰ ਵੀ ਗਰਜਵੀਂ ਆਵਾਜ਼ ਵਿੱਚ ਫਤਿਹ ਬੁਲਾਈ। ਸੂਬੇ ਨੇ ਵੇਖਿਆ ਸਿਪਾਹੀਆਂ ਵੱਲ, ਸਿਪਾਹੀ ਸਿਰ ਮਾਰ ਦਿੱਤਾ, ਆਂਹਦਾ ਸਮਝਾਉਣ ਗੋਚਰੇ ਨਹੀਂ, ਬੜਾ ਰਾਹ 'ਚ ਕਹਿੰਦੇ ਆਏ ਆ, ਜਾਣ ਬੁੱਝ ਕੇ ਫਤਿਹ ਬੁਲਾਉਂਦੇ ਨੇ। ਇੱਧਰ ਕਿਰਪਾ ਸੀ ਸਤਿਗੁਰ ਦੀ, ਦੇਖਿਆ ਆਖ ਬੁਝਾਇਆ, ਸਿਫਤੀ ਸੱਚ ਸਮੇਓ, ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦਿਓ। ਉਹ ਜਿਹਨਾਂ ਗੁਰੂ ਨਾਨਕ ਦੇ ਦਰਬਾਰ 'ਚੋਂ ਸਿੱਖਿਆ ਲਈ ਹੈ, ਉਹਨਾਂ ਨੂੰ ਹੋਰ ਸਿੱਖਿਆ ਦੀ ਲੋੜ ਨਹੀਂ ਰਹਿ ਜਾਂਦੀ। ਸੂਬੇ ਦਾ ਭੁਲੇਖਾ ਕੱਢਣਾ ਸੀ ਵੀ ਅਸੀਂ ਤੇਰੀ ਸਿੱਖਿਆ 'ਤੇ ਨਹੀਂ ਚੱਲਦੇ, ਅਸੀਂ ਗੁਰਮਤ 'ਤੇ ਚੱਲਣ ਵਾਲੇ ਹਾਂ, ਗੁਰੂ ਸਾਹਿਬਾਂ ਦੇ ਸਾਹਿਬਜ਼ਾਦੇ ਹਾਂ। ਔਰ ਸਾਮ, ਦਾਮ ਅਤੇ ਦੰਡ, ਤਿੰਨ ਤਰੀਕੇ ਫਿਰ ਇਹ ਵਰਤਦੇ ਨੇ ਲੋਕ। ਸਾਮ ਹੈ ਪਿਆਰ ਕਰਨਾ ਗੱਲੀ ਬਾਤੀ, ਦਾਮ ਹੈ ਲਾਲਚ ਦੇਣਾ। ਸਾਮ, ਦਾਮ ਅਤੇ ਦੰਡ, ਧਮਕੀ ਦੇਣੀ, ਡਰਾਵੇ ਦੇਣੇ। ਹੁਣ ਇੱਧਰ ਜਦੋਂ ਗੁਰੂ ਤੇਗ ਬਹਾਦਰ ਗਏ ਨੇ, ਔਰੰਗਜ਼ੇਬ ਨੇ ਕਿਤੇ ਥੋੜ੍ਹੇ ਲਾਲਚ ਦਿੱਤੇ ਸੀ, ਪੀਰਾਂ ਦਾ ਪੀਰ ਬਣਾ ਦਿਆਂਗਾ, ਲੜਕੀ ਦਾ ਰਿਸ਼ਤਾ ਦਿਆਂਗਾ, ਬੜੇ ਬੜੇ ਲਾਲਚ ਔਰੰਗਜ਼ੇਬ ਨੇ ਦਿੱਤੇ। ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਂ ਦੋ ਤੋਂ ਇੱਕ ਕਰ ਦਿਆਂ, ਤੁਸੀਂ ਮੇਰਾ ਸਾਥ ਦਿਓ। ਅਤੇ ਗੁਰੂ ਤੇਗ ਬਹਾਦਰ ਪਤਾ ਕੀ ਬਚਨ ਕੀਤਾ ਸੀ, ਔਰੰਗਜ਼ੇਬ ਕੀਤੀ ਖੁਦਾ ਦੀ ਮਰਜ਼ੀ ਚੱਲਦੀ ਹੈ ਪਰਮੇਸ਼ੁਰ ਦੀ, ਤੂੰ ਦੋ ਤੋਂ ਇੱਕ ਕਰੂੰ ਹੈ, ਪਰਮੇਸ਼ੁਰ ਦੋ ਤੋਂ ਤਿੰਨ ਕਰੂ ਹੈ, ਤੀਸਰਾ ਪੰਥ ਪੈਦਾ ਹੋਏਗਾ। ਬਚਨ ਕਰਕੇ ਨੀਂਹ ਰੱਖ ਦਿੱਤੀ ਸੀ ਆ ਤੀਸਰੇ ਪੰਥ ਦੀ, ਖਾਲਸਾ ਪੰਥ ਦੀ। ਉਹਨਾਂ ਲਾਲਚ ਵਿੱਚ ਕੀ ਆਉਣਾ ਸੀ, ਸਾਹਿਬਜ਼ਾਦਿਆਂ ਨੂੰ ਲਾਲਚ ਦਿੱਤੇ ਗਏ ਬੜੇ ਬੜੇ। ਗੁਰੂ ਸਾਹਿਬ ਗੁਰਬਾਣੀ 'ਚ ਫਰਮਾਨ ਕਰਦੇ ਨੇ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ। ਉਹ ਸੰਤੋਖ ਜਿਹਦੇ ਆਸਰੇ ਸਾਰੀ ਕਾਇਨਾਤ ਖੜੀ ਹੈ, ਉਹ ਸੰਤੋਖ ਰੂਪੀ ਧਨ ਦੇ ਮਾਲਕ ਨੇ ਸਾਹਿਬਜ਼ਾਦੇ। ਇਹਨਾਂ ਲਾਲਚ ਵਿੱਚ ਕੀ ਆਉਣਾ ਸੀ, ਇੱਕ ਹਿੰਦੀ ਦਾ ਕਵੀ ਲਿਖਦਾ, ਉਹ ਕਹਿੰਦਾ, ਗੋ ਧਨ ਬਾਜ ਧਨ ਔਰ ਰਤਨ ਧਨ ਖਾਣ, ਗੋ ਧਨ ਗਜ ਧਨ ਬਾਜ ਧਨ ਔਰ ਰਤਨ ਧਨ ਖਾਣ, ਜਬ ਆਵੇ ਸੰਤੋਸ਼ ਧਨ ਸਭ ਧਨ ਦੂਰ ਸਮਾਨ। ਜਿਹਦੇ ਹਿਰਦੇ ਵਿੱਚ ਸੰਤੋਖ ਰੂਪੀ ਧਨ ਆ ਗਿਆ, ਉਹ ਮਾਇਕ ਪਦਾਰਥਾਂ ਨੂੰ ਮਿੱਟੀ ਵਰਗੇ ਹੀ ਸਮਝਦਾ ਹੈ। ਕਬੀਰ ਦਾਵੇ ਦਾਜਨ ਹੋਤ ਹੈ, ਨਿਰਦਾਵੇ ਰਹੇ ਨਿਸੰਕ, ਜੋ ਜਨ ਨਿਰਦਾਵੇ ਰਹੇ ਸੋ ਗਣੇ ਇੰਦਰ ਸੋ ਰੰਕ। ਬਹੁਤ ਜ਼ਿਆਦਾ ਸਮੱਗਰੀ ਇੰਦਰ ਰਾਜੇ ਕੋਲ ਦੱਸਦੇ ਨੇ ਨਾ, ਆਉਂਦੇ ਨੇ, ਉਹ ਤਾਂ ਇੰਦਰ ਨੂੰ ਵੀ ਕੰਗਾਲ ਹੀ ਸਮਝਦੇ ਨੇ, ਜਿਨ੍ਹਾਂ ਦੇ ਅੰਦਰ ਸੰਤੋਖ ਰੂਪੀ ਧਨ ਆ ਗਿਆ। ਹੁਣ ਇਹ ਸੰਤੋਖ ਰੂਪੀ ਧਨ ਦੇ ਮਾਲਕ ਨੇ ਸਾਹਿਬਜ਼ਾਦੇ, ਭਾਵੇਂ ਉਮਰ ਦੁਨਿਆਵੀ ਹਿਸਾਬ ਨਾਲ 6 ਸਾਲ ਅਤੇ 8 ਸਾਲ ਹੈ ਤਕਰੀਬਨ, ਐਸੀ ਕਰੜੇ ਜਵਾਬ ਸਾਹਿਬਜ਼ਾਦਿਆਂ ਨੇ ਦਿੱਤੇ। ਵਜੀਦ ਖਾਂ ਸੋਚਦਾ ਹੈ, ਫਿਰ ਧਮਕੀ ਦੇਣ ਲੱਗਾ, ਵੇਖੋ ਬੱਚੋ ਤੁਹਾਡੇ ਪਿਤਾ ਦਾ ਕੀ ਹਾਲ ਹੈ, ਪਤਾ ਨਹੀਂ ਜਿਉਂਦਾ ਹੈ ਕਿ ਖਤਮ ਹੋ ਗਿਆ, ਚਮਕੌਰ ਦੀ ਗੜੀ 'ਚ ਖਤਮ ਹੋ ਗਿਆ। ਇਹ ਵੀ ਭੁਲੇਖਾ ਉਸ ਵੇਲੇ ਪਿਆ ਸੀ ਜਦੋਂ ਚਮਕੌਰ ਦੀ ਗੜੀ 'ਚੋਂ ਸੱਚੇ ਪਾਤਸ਼ਾਹ ਨਿਕਲੇ ਨੇ ਨਾ, ਅਤੇ 5 ਸਿੱਖ ਰਾਤ ਨੂੰ ਅਰਜ਼ ਕੀਤੀ, ਧਰਮ ਸਿੰਘ, ਦਇਆ ਸਿੰਘ, ਮਾਨ ਸਿੰਘ, ਸੰਤ ਸਿੰਘ ਅਤੇ ਸੰਗਤ ਸਿੰਘ 5 ਹੀ ਰਹਿ ਗਏ ਸਨ ਕੋਲ। ਸਾਹਿਬਜ਼ਾਦੇ ਦਿਨੇ ਸ਼ਹੀਦ ਹੋ ਗਏ ਸੀ ਦੋਵੇਂ, 35 ਸਿੰਘ ਸ਼ਹੀਦ ਹੋ ਗਏ ਸੀ। ਇਹਨਾਂ 5 ਨੇ ਫਿਰ ਅਰਜ਼ ਕੀਤੀ ਸੀ, ਸੱਚੇ ਪਾਤਸ਼ਾਹ ਤੁਸੀਂ ਰਾਤ ਦੇ ਅੰਧੇਰੇ ਵਿੱਚ ਇੱਥੋਂ ਚਮਕੌਰ ਦੀ ਗੜੀ 'ਚੋਂ ਨਿਕਲ ਜਾਓ, ਅਸੀਂ ਸਵੇਰੇ ਇੱਥੇ ਸ਼ਹਾਦਤ ਪ੍ਰਾਪਤ ਕਰਾਂਗੇ, ਸਾਡੇ ਵਰਗੇ ਜਿੱਥੇ ਤੁਸੀਂ ਜਾਓਗੇ ਸਿੱਖ ਸਜਾ ਲਓਗੇ, ਅਸੀਂ ਤੁਹਾਡੇ ਵਰਗਾ ਗੁਰੂ ਕਿੱਥੋਂ ਲੱਭਾਂਗੇ। ਇਹ ਗੱਲ ਭਾਈ ਨਾਨੂ ਸਿੰਘ ਨੇ ਵੀ ਕਹੀ ਸੀ ਪ੍ਰਯਾਗਰਾਜ ਦੇ ਕਿਲ੍ਹੇ ਵਿੱਚ, ਜਦੋਂ ਅੰਗਰੇਜ਼ ਅਫਸਰ ਨੇ ਆਖਿਆ ਸੀ ਨਾ, ਲਾਰਡ ਮੇਓ ਗਿਆ ਅੰਡੇਮਾਨ ਜੇਲ੍ਹ ਦਾ ਮੁਲਾਜ਼ਾ ਕਰਨ, ਜਦੋਂ ਵਾਪਸ ਆਇਆ ਉਹ ਹੁਕਮ ਕਰ ਗਿਆ, ਇਹਨਾਂ ਦੀ ਕਰੜੀ ਨਿਗਰਾਨੀ ਰੱਖੋ ਸਤਿਗੁਰਾਂ ਦੀ ਅਤੇ ਸੂਬਿਆਂ ਦੀ, ਮੈਂ ਉੱਧਰੋਂ ਆ ਕੇ ਇਹਨਾਂ ਸਾਰਿਆਂ ਨੂੰ ਫਾਂਸੀ ਚੜਾ ਦਿਆਂਗਾ। ਨਾਨੂ ਸਿੰਘ ਰੋਇਆ ਸੀ, ਸੱਚੇ ਪਾਤਸ਼ਾਹ ਤੁਹਾਡੇ ਵਰਗਾ ਗੁਰੂ ਕਿੱਥੋਂ ਲੱਭਾਂਗੇ। ਸਿੱਖ ਦਾ ਇੰਨਾ ਪਿਆਰ ਹੁੰਦਾ ਗੁਰੂ ਨਾਲ, ਅਤੇ ਜਿੰਨੀ ਸਹਾਇਤਾ ਸਤਿਗੁਰ ਕਰਦਾ ਸਿੱਖ ਦੀ, ਸਤਿਗੁਰ ਜਿਹੜਾ ਨਾ ਮਿਹਰਬਾਨ, ਮਾਤਾ ਪਿਤਾ ਨਾ ਦੇਵ ਸਮਾਏ। ਸਤਿਗੁਰੂ ਰਾਮ ਸਿੰਘ ਨੇ ਆਖਿਆ, ਨਾਨੂ ਸਿਆ ਕੋਈ ਅੰਗਰੇਜ਼ ਮਾਂ ਨੇ ਪੁੱਤਰ ਹੀ ਨਹੀਂ ਪੈਦਾ ਕੀਤਾ ਜਿਹੜਾ ਤੁਹਾਨੂੰ ਆ ਕੇ ਫਾਂਸੀ ਦੇ ਸਕੇ। ਉਹ ਉੱਧਰ ਹੀ ਸਾਂਭਿਆ ਜਾਏਗਾ, ਸਾਂਭਿਆ ਗਿਆ ਸੀ। ਪਠਾਨ ਨੇ ਮਾਰਤਾ ਸੀ ਉਹਨੂੰ, ਲਾਰਡ ਮੇਅਰ ਨੂੰ ਉੱਧਰ ਮਾਰਜ ਕਰ ਰਿਹਾ। ਗੁਰੂ ਗੋਬਿੰਦ ਸਿੰਘ ਨੂੰ ਇਹੋ ਹੀ ਅਰਜ ਸਿੱਖਾਂ ਨੇ ਕੀਤੀ ਹੈ, ਸੱਚੇ ਪਾਤਸ਼ਾਹ ਤੁਸੀਂ ਇੱਥੋਂ ਜਾਓ, ਅਸੀਂ ਸਵੇਰੇ ਸ਼ਹਾਦਤ ਪ੍ਰਾਪਤ ਕਰਾਂਗੇ। ਆਂਦੇ ਨੇ ਨਹੀਂ, ਮੈਂ ਰਾਣ ਭੂਮਿਕਾ ਨੂੰ ਪਿੱਠ ਨਹੀਂ ਵਿਖਾਉਣੀ। ਤੇ ਉਹ ਪੰਜੇ ਕਹਿੰਦੇ ਜੀ ਕਿਸ ਤਾਕਤ ਤੇ, ਮਨੀਸ਼ਨ ਕੋਲ ਕੋਈ ਨਹੀਂ, ਫੌਜਾਂ ਕੋਈ ਨਹੀਂ ਆਪਣੇ ਨਾਲ, ਉਧਰ 10 ਲੱਖ ਦੁਸ਼ਮਣ ਦਲ ਦਾ ਘੇਰਾ ਮੀਲਾਂ ਤੱਕ ਦੂਰ ਤੱਕ। ਆਂਦੇ ਨੇ ਕਿਆ ਹੁਆ ਕਿ ਪਾਸ ਮੇਰੇ ਅਬ ਧਨ ਵੀ ਨਹੀਂ ਹੈ, ਫਾਕੋ ਸੇ ਕੜਾਕੋ ਸੇ ਰਹਾ ਤਨ ਵੀ ਨਹੀਂ ਹੈ, ਮਦਦ ਕੇ ਲਈ ਪਾਸ ਮੇ ਇੱਕ ਜਨ ਵੀ ਨਹੀਂ ਹੈ, ਖਾਣੇ ਕੇ ਲੀਏ ਰਾਸ਼ਨ ਕਾ ਇੱਕ ਕਣ ਵੀ ਨਹੀਂ ਹੈ, ਪਰ ਬਖਸ਼ੀ ਮੁਝੇ ਮਾਲਕ ਨੇ ਵੋ ਭਗਤੀ ਤੋ ਹੈ, ਹਿਲ ਵੀ ਜਿਸੇ ਹਿਲ ਜਾਏ ਵੋ ਸ਼ਕਤੀ ਤੋ ਹੈ। ਫਿਰ ਸਿੱਖਾਂ ਅਰਜ ਕੀਤੀ, ਕਹਿੰਦੇ ਨੇ ਜਬ ਤੱਕ ਮੇਰੀ ਨਾਸ ਮੇ ਇੱਕ ਸਾਸ ਹੈ ਬਾਕੀ, ਕਤਰਾ ਖੂਨ ਕਾ ਹੈ ਔਰ ਕੁਝ ਮਾਸ ਹੈ ਬਾਕੀ, ਸੀਨੇ ਮੇ ਦਿਲ ਹੈ, ਦਿਲ ਮੇ ਆਸ ਹੈ ਬਾਕੀ, ਉਹ ਤਬ ਤੱਕ ਤੋ ਕੁਛ ਵੀ ਹੋ ਦੁਸ਼ਮਣ ਸੇ ਲੜੂੰਗਾ, ਸ਼ਸਤਰ ਨਾ ਦੂੰਗਾ, ਰਣਖੇਤ ਕਰੂੰਗਾ। ਪਰਮੇਸ਼ਰ ਤੁੱਠਾ, ਕਿਸੇ ਉਹ ਤੋਂ ਕੁਛ ਮੰਗਿਆ, ਕਿਸੇ ਕੁਛ ਮੰਗਿਆ, ਜਦੋਂ ਮੇਰੀ ਵਾਰੀ ਆਈ ਮੈਂ ਕੀ ਮੰਗਿਆ ਪਰਮੇਸ਼ਰ ਤੋਂ। ਦੇ ਸ਼ਿਵਾ ਬਰ ਮੋਹੇ ਹੈ, ਸ਼ੁਭ ਕਰਮ ਤੇ ਕਬ ਹੂੰ ਨਾ ਟਰੋ, ਨਾ ਡਰੋ ਅਰਸਿਓ ਜਬ ਜਾਏ ਲਰੋ, ਨਿਸ਼ਚੈ ਕਰੇ ਆਪਣੀ ਜੀਤ ਕਰੋ, ਔਰ ਸਿੱਖੋ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤੋ ਉਚਰੋ, ਜਬ ਆਵ ਕੀਓ ਦੇ ਨਿਧਾਨ ਬਣੈ, ਅਤ ਹੀ ਰਣ ਮੈਂ ਤਬ ਜੂਝ ਮਰੋ। ਮੈਂ ਤੇ ਆਹ ਕੁਝ ਮੰਗਿਆ ਪਰਮੇਸ਼ਰ ਤੋਂ, ਵੀ ਮੈਂ ਕਿਸੇ ਚਾਰ ਪਾਈ ਤੇ ਨਾ ਪਿਆ ਹੋਵਾਂ, ਦੁਸ਼ਮਣ ਨਾਲ ਲੋਹਾ ਲੈਂਦਾ, ਦੁਸ਼ਮਣ ਦੇ ਹੱਥੋਂ ਸ਼ਸਤਰਾਂ ਨਾਲ ਮੈਂ ਸ਼ਹੀਦ ਹੋਵਾਂ ਰਣ ਭੂਮਿਕਾ ਵਿੱਚ। ਤੁਸੀਂ ਕਹਿੰਦੇ ਹੋ ਕੰਡ ਵਿਖਾ ਕੇ ਇੱਥੋਂ ਨਿਕਲ ਜਾ, ਮੈਂ ਨਹੀਂ ਜਾਣਾ। ਪ੍ਰਾਣਾਂ ਤੋਂ ਪਿਆਰੇ ਸਿੰਘ ਮੇਰੇ ਇੱਥੇ ਸ਼ਹੀਦ ਹੋਏ, ਜਿਗਰ ਦੇ ਟੋਟੇ ਸਾਹਿਬਜ਼ਾਦੇ ਸ਼ਹੀਦ ਹੋਏ, ਮੈਂ ਇਸ ਤਰ੍ਹਾਂ ਨਹੀਂ ਜਾਣਾ। ਫਿਰ ਪੰਜਾਂ ਨੇ ਗੁਰਮਤਾ ਕੀਤਾ, ਪਰਾਂ ਹੋ ਕੇ ਫਿਰ ਉਹਨਾਂ ਆ ਕੇ ਅਰਜ ਕੀਤੀ, ਸੱਚੇ ਪਾਤਸ਼ਾਹ ਤੁਸਾਂ ਇਹ ਵੀ ਤਾਂ ਆਖਿਆ ਨਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਅੰਜਾਂ ਅਸੀਂ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਤੁਹਾਡੇ ਅੱਗੇ ਹੁਣ ਅਰਜ ਕਰਦੇ ਹਾਂ, ਜਵਾਬ ਸਵਾਲ ਕਰਨ ਦੀ ਲੋੜ ਨਹੀਂ, ਕਿਰਪਾ ਕਰੋ ਤੇ ਇੱਥੋਂ ਚਲੇ ਜਾਓ ਰਾਤ ਦੇ ਅੰਧੇਰੇ ਚ। ਗੁਰੂ ਸਾਹਿਬਾਂ ਫਿਰ ਉਹ ਜਿਹੜਾ ਬਚਨ ਸੀ ਨਾ, ਅਰਜ ਜਿਹੜੀ ਸੀ ਪੰਜਾਂ ਪਿਆਰਿਆਂ ਦੀ, ਮੰਨੀ। ਕਹਿੰਦੇ ਨੇ ਚੰਗਾ 3 ਚੱਲੋ ਮੇਰੇ ਨਾਲ, 2 ਇੱਥੇ ਰਹਿ ਜਾਓ। ਸੰਤ ਸਿੰਘ ਦੇ ਸੀਸ ਤੇ ਕਲਗੀ ਤੋੜਾ ਸਜਾਇਆ, ਉਹਦੀ ਸ਼ਕਲ ਮਿਲਦੀ ਸੀ ਸਾਹਿਬਾਂ ਨਾਲ। ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਨੂੰ ਕਹਿੰਦੇ ਨੇ ਜੋੜੇ ਲਾ ਦਿਓ ਪੈਰਾਂ ਤੋਂ, ਬਾਹਰ ਨਿਕਲਣਾ ਹੈ, ਇੱਥੇ ਪਵਿੱਤਰ ਖੂਨ ਡੁੱਲਾ ਸ਼ਹੀਦਾਂ ਦਾ, ਮੈਂ ਜੁੱਤੀ ਵਾਲਾ ਪੈਰ ਨਹੀਂ ਧਰਨਾ, ਕਿਸੇ ਦੇ ਵਿਚਾਰੇ ਦੇ ਕੇਸਾਂ ਤੇ ਜਾਂ ਸਰੀਰ ਨੂੰ ਮੈਂ ਜੁੱਤੀ ਨਹੀਂ ਲਾਉਣੀ, ਇਹ ਸ਼ਹੀਦ ਸਾਰੇ ਪੂਜਨੀਕ ਹੋ ਗਏ ਆ, ਜੋੜੇ ਲਾ ਦਿਓ। ਹੁਣ ਪੋਹ ਦੀ ਠੰਡ ਇੰਨੀ, ਨੰਗੇ ਚਰਨ ਤੇ ਰੇਤਾ ਠਰੀ ਹੋਈ। ਸਾਹਿਬਾਂ ਨੇ ਗਏ ਗੜੀ ਦੇ ਵੱਡੇ ਦਰਵਾਜ਼ੇ ਵੱਲ, ਤਾਲਾ ਲੱਗਾ ਸੀ, ਸੱਜੇ ਚਰਨ ਦਾ ਅੰਗੂਠਾ ਲਾਇਆ, ਤਾਲਾ ਡਿੱਗ ਪਿਆ ਥੱਲੇ। ਬਾਰੀ ਛੋਟੀ ਲਾ ਕੇ ਅੰਦਰੋਂ ਬਾਹਰ ਨਿਕਲੇ, 3 ਸਿੱਖ ਮਗਰ ਨਿਕਲੇ। ਸਾਹਿਬਾਂ ਨੇ ਉੱਚੀ ਜਕਾਰਾ ਛੱਡਿਆ ਤੇ ਤਾੜੀ ਮਾਰ ਕੇ ਆਵਾਜ਼ ਦਿੱਤੀ, ਹਿੰਦੂਆਂ ਦਾ ਪੀਰ ਜਾ ਰਿਹਾ। ਉੱਚੀ ਆਵਾਜ਼ ਵਿੱਚ ਆਖਿਆ, ਦੁਸ਼ਮਣ ਦਲ ਵਿੱਚ ਹਲਚਲ ਮੱਚੀ, ਸਾਰੇ ਉੱਠੇ, ਦਵਾ ਦਾ ਮਸਾਲਾਂ ਜਗਾਈਆਂ, ਸਤਿਗੁਰਾਂ ਖਪਰੇ ਤੀਰ ਮਾਰ ਕੇ ਕੱਟ ਦਿੱਤੀਆਂ। ਹਨੇਰੇ ਵਿੱਚ ਸਤਿਗੁਰੂ ਜੀ ਕਿਸੇ ਪਾਸੇ, 3 ਸਿੰਘ ਕਿਸੇ ਪਾਸੇ। ਇਹ ਇਤਿਹਾਸ ਆਪ ਜੀ ਨੇ ਬਹੁਤ ਵਾਰ ਸੁਣਿਆ ਵੀ ਕਿਵੇਂ ਮਾਛੀਵਾੜੇ ਦੇ ਜੰਗਲ 'ਚ ਉੱਥੇ ਜਾ ਕੇ ਇਕੱਠੇ ਹੋਏ ਨੇ ਗੁਲਾਬੇ ਦੇ ਖੂਹ 'ਤੇ। ਉੱਥੇ ਸੱਚੇ ਪਾਤਸ਼ਾਹ ਟਿੰਡ ਦਾ ਸਰਾਣਾ ਲਾ ਕੇ ਪਏ ਸਨ। ਔਰ ਕਈ ਇਤਿਹਾਸਕਾਰ ਤਾਂ ਕਹਿੰਦੇ ਨੇ ਉੱਥੇ ਪਰਮਾਤਮਾ ਦਾ ਫੇਰ ਵੀ ਸ਼ੁਕਰ ਕੀਤਾ, ਇੰਨਾ ਭਾਣਾ ਮੰਨਿਆ। ਉਹ ਉਲਾਹ ਨੂੰ ਮੈਂ ਕਹੂੰ ਨਾ ਦਿਓ, ਔਰ ਪਰਮੇਸ਼ਰ ਨੂੰ ਉਲਾਂਭਾ ਨਹੀਂ ਦਿੱਤਾ, ਕੋਈ ਨਿਹੋਰਾ ਨਹੀਂ ਸੁੱਟਿਆ। ਕਹਿੰਦੇ ਨੇ ਯਾਰੜੇ ਦਾ ਸਾਨੂੰ ਸੱਥਰ ਚੰਗਾ, ਪੱਟ ਖੇੜਿਆਂ ਦਾ ਰਹਿਣਾ, ਭਾਣਾ ਮੰਨ ਕੇ ਵਿਖਾਇਆ। ਕਿਉਂ ਮੰਨਿਆ ਇੰਨਾ ਭਾਣਾ? ਮੇਰੇ ਗ੍ਰਿਸ਼ਤੀ ਸਿੱਖਾਂ ਤੇ ਕਸ਼ਟ ਆਉਣੇ ਨੇ, ਕਿਉਂ? ਸਦਾ ਸਮਾਂ ਇੱਕ ਰਸਤੇ ਰਹਿੰਦਾ ਨਹੀਂ, ਬੜੇ ਬੜੇ ਸੁੱਖ ਵੀ ਮਿਲਦੇ ਨੇ, ਗ੍ਰਿਸ਼ਤ ਵਿੱਚ ਦੁੱਖ ਵੀ ਵੇਖਣੇ ਪੈਂਦੇ ਹੈ। ਉਹ ਸਤਿਗੁਰਾਂ ਆਪ ਦੁੱਖ ਝੱਲ ਕੇ ਵਿਖਾਏ ਵੀ ਮੇਰਾ ਇਤਿਹਾਸ ਪੜ੍ਹ ਲੈਣਗੇ, ਮੇਰੇ ਵੱਲ ਵੇਖ ਲੈਣਗੇ। ਐਸਾ ਭਾਣਾ ਪਰਮੇਸ਼ਰ ਦਾ ਇੱਧਰ ਮੈਰਿਜ ਕਰ ਰਿਹਾ। ਛੋਟੇ ਸਾਹਿਬਜ਼ਾਦਿਆਂ ਨੂੰ ਡਰਾਵੇ ਦਿੱਤੇ ਗਏ। ਬਹੁਤ ਜਵਾਬ ਸਾਲ ਹੋਏ। ਅਖੀਰ ਵਜੀਦ ਖਾਂ ਕ੍ਰੋਧ ਵਿੱਚ ਆਇਆ, ਕਹਿੰਦਾ ਜੋ ਤੁਹਾਡੇ ਪਿਤਾ ਦਾ ਹਾਲ ਹੋਇਆ ਉਹ ਹੀ ਤੁਹਾਡਾ ਹੋਏਗਾ। ਸਾਹਿਬਜ਼ਾਦਿਆਂ ਆਖਿਆ ਉਹ ਤਾਂ ਸ਼ੇਰ ਇਕੱਲਾ ਫਿਰਦਾ ਹੈ, ਤੁਹਾਡੇ ਕਾਬੂ ਨਹੀਂ ਉਹ ਆਇਆ, ਅਸੀਂ ਵੀ ਵੱਡੇ ਹੋ ਕੇ ਇਸ ਤਰ੍ਹਾਂ ਹੀ ਕਰਾਂਗੇ, ਪਿਤਾ ਦੇ ਮਾਰਗ 'ਤੇ ਚੱਲਾਂਗੇ, ਸਾਨੂੰ ਡਰਾਵੇ ਜਾਂ ਲਾਲਚ ਦੇਣ ਦੀ ਲੋੜ ਨਹੀਂ ਹੈ। ਸੂਬਾ ਸਾਹਿਬ ਬੜਾ ਗੁੱਸਾ, ਨਿੱਕੀਆਂ ਨਿੱਕੀਆਂ ਜਿੰਦਾਂ ਬੋਲਦੇ ਕਿੰਨਾ ਕਰਾਰਾ। ਖੱਬੇ ਪਾਸੇ ਬੈਠਾ ਸੀ ਉਹਦਾ ਜਵਾਈ ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਦਾ ਨਵਾਬ ਪਠਾਣ। ਉਹਦੇ ਵੱਲ ਵੇਖ ਕੇ ਵਜੀਦ ਖਾਂ ਕਹਿੰਦਾ ਨਵਾਬ ਸਾਹਿਬ, ਪਰਸੋਂ ਦੀ ਗੱਲ ਹੈ, ਚਮਕੌਰ ਦੀ ਗੜੀ ਵਿੱਚ ਤੇਰੇ ਵੱਡੇ ਭਰਾ ਨਾਰ ਖਾਂ ਨੂੰ ਇੱਕੇ ਹੀ ਤੀਰ ਨਾਲ ਇਹਨਾਂ ਬੱਚਿਆਂ ਦੇ ਪਿਤਾ ਨੇ ਸਦਾ ਦੀ ਨੀਂਦੇ ਸਵਾ ਦਿੱਤਾ। ਨਾਰ ਖਾਂ ਮਲੇਰਕੋਟਲੀਆ ਬੜਾ ਤੜਿਆ ਹੋਇਆ ਸੀ ਅਤੇ ਚਮਕੌਰ ਦੀ ਗੜੀ ਨੂੰ ਪੌੜੀਆਂ ਵਾਸਦੀਆਂ ਲਾ ਕੇ ਜੇ ਸੇਰੀ ਇਹਨੇ ਕੱਢਿਆ ਸੀ ਅਤੇ ਗੁਰੂ ਸਾਹਿਬਾ ਐਸਾ ਸਵਰਨਮੁਖੀ ਤੀਰ ਛੱਡਿਆ ਮੱਥੇ 'ਚ ਵੱਜਾ, ਪਿਛਾਂ ਡੇਕੇ ਮਰ ਗਿਆ ਸੀ। ਉਹ ਨਾਰ ਖਾਂ ਆਉਂਦਾ ਤੇਰੇ ਭਰਾ ਦੇ ਕਾਤਲ ਦੇ ਬੱਚੇ ਆ ਖੜੇ ਨੇ, ਸੱਜਰਾ ਵੈਰ ਹੀ, ਚੁੱਕ ਖੰਜਰ ਤਲਵਾਰ ਇਹਨਾਂ ਦੇ ਸੀਸ ਕਲਮ ਕਰਦੇ। ਹੁਣ ਉਹ ਸੀ ਸੱਚਾ ਮੁਸਲਮਾਨ, ਲਾਈ ਲੱਗ ਹੁੰਦਾ ਨਾ ਉਸੇ ਵੇਲੇ ਤਲਵਾਰ ਚੁੱਕ ਲੈਂਦਾ, ਪਰ ਉਹਦੇ ਅੰਦਰ ਸੱਚਾਈ ਸੀ, ਇਨਸਾਨੀਅਤ ਸੀ ਉਹਦੇ ਅੰਦਰ। ਦਇਆ ਧਰਮ ਕਾ ਮੂਲ ਹੈ। ਧਰਮੀ ਬੰਦਾ ਭਾਵੇਂ ਕੋਈ ਮੁਸਲਮਾਨ ਹੈ, ਹਿੰਦੂ ਹੈ, ਸਿੱਖ ਹੈ, ਈਸਾਈ ਹੈ, ਧਰਮ ਬਿਲਕੁਲ ਪਵਿੱਤਰ ਚੀਜ਼ ਦਾ ਨਾਂ ਧਰਮ ਹੈ। ਸੱਚਾ ਮੁਸਲਮਾਨ ਹੈ। ਕਹਿੰਦਾ ਸੂਬਾ ਸਾਹਿਬ, ਮਸੂਮ 'ਤੇ ਵਾਰ ਕਰਨਾ ਕਿੱਥੇ ਲਿਖਿਆ ਹੈ? ਇਸਲਾਮ ਧਰਮ ਵਿੱਚ, ਕੁਰਾਨ ਵਿੱਚ। ਮੈਂ ਨਹੀਂ ਇਹਨਾਂ 'ਤੇ ਵਾਰ ਕਰ ਸਕਦਾ। ਬੱਚਾ ਐਸੀ ਦਾਤ ਮੋਲਕ ਪਰਮਾਤਮਾ ਨੇ ਦਿੱਤੀ ਹੈ ਇਨਸਾਨਾਂ ਨੂੰ, ਮੈਂ ਨਾ ਜਾਨਵਰਾਂ ਤੱਕ ਬੱਚਿਆਂ ਦਾ ਮੋਹ ਹੈ। ਬੱਚਾ 'ਤੇ ਦੁਸ਼ਮਣ ਦਾ ਵੀ ਛੋਟਾ ਜਿਹਾ ਮੱਥੇ ਲੱਗੇ ਨਾ ਤਾਂ ਉਹ ਵੀ ਸੋਹਣਾ ਲੱਗਦਾ ਹੈ। ਬੱਚਾ ਦਾਤ ਹੀ ਐਸੀ ਪਰਮਾਤਮਾ ਨੇ ਦਿੱਤੀ ਹੈ। ਅਛਾਤੀ ਵਿੱਚ ਮਨੁੱਖੀ ਦਿਲ ਹੋਵੇ ਸਹੀ, ਦੁਸ਼ਮਣ ਦਾ ਬੱਚਾ ਵੇਖ ਕੇ ਮਨ ਨਰਮ ਹੋ ਜਾਂਦਾ ਹੈ। ਬਾਲ ਰੂਪ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਬਾਲ ਰੂਪ ਨੇ, ਅਤੇ ਉਹਦੇ ਵਾਸਤੇ ਕੀ ਲਿਖਿਆ ਗੁਰੂ ਗੋਬਿੰਦ ਸਿੰਘ ਜੀ ਨੇ, ਸ੍ਰੀ ਹਰਕ੍ਰਿਸ਼ਨ 'ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਬੱਚੇ ਦਾ ਦਰਸ਼ਨ ਦੁੱਖ ਦੂਰ ਕਰਦਾ ਹੈ। ਆਪਾਂ ਵੀ ਬੱਚਿਆਂ ਵਾਲੇ ਹਾਂ, ਕਿੰਨੀ ਥਕਾਵਟ ਹੋਵੇ, ਅਕੇਵਾਂ ਥਕੇਵਾਂ ਹੋਵੇ, ਜਦੋਂ ਬੱਚਾ ਆ ਕੇ ਭਾਵੇਂ ਮਗਰੋਂ ਹੀ ਜੱਫੀ ਪਾਵੇ, ਸਾਰੇ ਦੁੱਖ ਟੁੱਟ ਜਾਂਦੇ ਨੇ। ਪੁੱਤ ਹੋਵੇ, ਪੋਤਰਾ ਹੋਵੇ, ਬੱਚਾ ਇੰਨਾ ਪਿਆਰਾ ਲੱਗਦਾ ਹੈ, ਵੇਖ ਕੇ ਬੱਚਿਆਂ ਵੱਲ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ। ਸ਼ੇਰ ਮੁਹੰਮਦ ਖਾਂ ਦੇ ਆਉਂਦਾ ਵੇ ਆਹ ਬੱਚੇ, ਇੰਨੇ ਸੋਹਣੇ ਪਿਆਰੇ ਬੱਚੇ, ਮੈਂ ਨਹੀਂ ਇਹਨਾਂ ਨੂੰ ਕੁਝ ਵੀ ਕਹਿ ਸਕਦਾ, ਮੈਂ ਤੈਨੂੰ ਵੀ ਕਹਿੰਦਾ ਤੂੰ ਕਿਤੇ ਜਾ ਕੇ ਲੇਖਾ ਦੇਣਾ ਹੈ, ਕੋਈ ਪਿਛਲਾ ਕਰਮ ਚੰਗਾ ਸੀ ਤੂੰ ਰਾਜਾ ਬਣਿਆ। ਸਾਹਿਬ ਗੁਰਬਾਣੀ 'ਚ ਵੀ ਲਿਖਦੇ ਨੇ ਦਾਨ ਪਰਾ ਪੂਰ ਮੇਣ ਪੁਜੰਤੇ ਮਹੀ ਪਤੇ ਵਿਪਰੀਤ ਬੁੱਧੰਗ ਮਾਰਤ ਲੋਕੈ ਨਾਨਕ ਚਿਰੰਕਾਲ ਦੁੱਖ ਭੋਗਤੇ। ਵਿਨਾਸ਼ੇ ਕਾਲੇ ਵਿਪਰੀਤ ਬੁੱਧੀ, ਹਕੂਮਤ ਦੇ ਨਸ਼ੇ ਵਿੱਚ ਆ ਕੇ ਜ਼ੁਲਮ ਨਾ ਕਰੀ ਸੂਬਾ ਸਾਹਿਬ, ਲੇਖਾ ਦੇਣਾ ਪਏਗਾ ਕਿ ਕਿਹੜਾ ਮੂੰਹ ਲੈ ਕੇ ਜਾਏਗਾ ਖੁਦਾ ਕੋਲ, ਤੂੰ ਵੀ ਜਾਣਾ ਹੈ। ਹਾਂ ਦਾ ਨਾਰਾ ਮਾਰ ਕੇ ਰੋਂਦਾ ਨਿਕਲ ਗਿਆ ਕਚਹਿਰੀ ਵਿੱਚੋਂ ਸ਼ੇਰ ਮੁਹੰਮਦ ਖਾਂ। ਆਂਦਾ ਮੈਂ ਇਹ ਕੁਝ ਵੇਖ ਹੀ ਨਹੀਂ ਸਕਦਾ, ਪਤਾ ਨਹੀਂ ਤੂੰ ਅਜੇ ਕੀ ਕਰਨਾ। ਹਾਂ ਦਾ ਨਾਰਾ ਗੁਰਦੁਆਰਾ ਹੈ, ਮਲੇਰਕੋਟਲੇ ਵੀ ਬਣਿਆ। ਅਰਜ ਕਰ ਰਿਹਾ ਸਾਂ, ਫਿਰ ਸੋਚਿਆ, ਸਿਆਸੀ ਬੰਦਾ ਸੀ, ਆਂਦਾ ਹੋਰ ਵਜ਼ੀਰਾਂ ਦੀ ਰਾਏ ਲੈ ਲਵਾਂ। ਸੁੱਚਾ ਆਨੰਦ ਵਜ਼ੀਰ ਹਿੰਦੂ, ਵੱਡਾ ਵਜ਼ੀਰ ਹੈ, ਇਹਦਾ ਨਾਮ ਹੀ ਸੁੱਚਾ ਆਨੰਦ ਹੈ, ਪਰ ਦੇਸ਼ ਧਰੋਹੀ ਹੈ, ਰਾਜ ਭਗਤ ਹੈ। ਹਿੰਦੂ ਹੁੰਦਿਆਂ ਵੀ ਹਿੰਦੁਸਤਾਨ ਦੇ ਲੋਕਾਂ ਨਾਲ ਕੋਈ ਵਾਸਤਾ ਨਹੀਂ ਉਹਦਾ, ਉਹਦੇ ਅੰਦਰ ਧਰਮ ਕੋਨੀ। ਉਹਨੂੰ ਪੁੱਛਿਆ, ਪੜ੍ਹਿਆ ਲਿਖਿਆ ਵਿਦਵਾਨ ਬੰਦਾ ਸੀ, ਆਂਦਾ ਓਏ ਇੱਕ ਪਿਤਾ ਇਹਨਾਂ ਦਾ ਵਕਤ ਪਾਈ ਫਿਰਦਾ ਸਾਰੀ ਹਕੂਮਤ ਨੂੰ, ਜਿਹਦਿਨ ਇਹ ਦੋ ਜਵਾਨ ਹੋਏ ਉਦਣ ਕੀ ਬੀਤੇਗੀ, ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ, ਸੱਪ ਦੇ ਬੱਚੇ ਸੱਪ ਹੀ ਹੁੰਦੇ ਨੇ, ਇਹ ਗਲਤੀ ਨਾ ਕਿਤੇ ਕਰ ਪਈ। ਇਤਿਹਾਸਕ ਪ੍ਰਮਾਣ ਵੀ ਉਹਨੇ ਬੜੇ ਦਿੱਤੇ ਵੀ ਮੁਹੰਮਦ ਕੌਰੀ ਕੋਲੋਂ ਪ੍ਰਿਥੀਰਾਜ ਚੌਹਾਨ ਬਚਿਆ, ਭਾਵੇਂ ਉਹਦੀਆਂ ਅੱਖਾਂ ਪ੍ਰਿਥੀਰਾਜ ਦੀਆਂ ਕੱਢ ਦਿੱਤੀਆਂ ਮੁਹੰਮਦ ਕੌਰੀ ਨੇ, ਗਜਨੀ ਲੈ ਗਿਆ, ਪਰ ਫੇਰ ਵੀ ਅੱਖਾਂ ਕੱਢੀਆਂ ਹੋਈਆਂ ਤੋਂ ਵੀ ਉਹ ਸ਼ਬਦ ਬਾਣ ਜਾਣਦਾ ਸੀ ਪ੍ਰਿਥੀਰਾਜ ਚੌਹਾਨ। ਗੱਲ ਥੋੜ੍ਹੀ ਜਿਹੀ ਖੋਲ੍ਹ ਕੇ ਕਰਾਂ, ਜਦੋਂ ਹਾਰ ਗਿਆ, 6 ਵਾਰ ਹਾਰ ਕੇ ਜਾਂਦਾ ਰਿਹਾ ਹੈ ਮੁਹੰਮਦ ਗੌਰੀ, ਸੱਤਵੀਂ ਵਾਰ ਘਰ ਵਿੱਚ ਫੁੱਟ ਪਈ ਸੀ ਜੈਚੰਦ ਕਨੌਜੀਏ ਦਾ ਸੱਦਿਆ, ਇਹ ਆਇਆ ਇੱਥੇ ਮੁਹੰਮਦ ਗੌਰੀ। ਜੰਗ ਹੋਈ ਤੇ ਉਹ ਜਦੋਂ ਨੇਜਾ ਮਾਰਨ ਲੱਗਾ ਇਹਨਾਂ ਦੇ ਮੁਹੰਮਦ ਗੌਰੀ ਦੇ, ਪ੍ਰਿਥਵੀ ਰਾਜ ਚੌਹਾਨ ਬਹਾਦਰ ਬੜਾ ਸੀ, ਉਧਰੋਂ ਜੈਚੰਦ ਗੱਦਾਰ ਦਾ ਤੀਰ ਆਇਆ ਵੱਖੀ ਚ ਵੱਜਾ, ਹੱਥ ਨਡਾਲ ਹੋ ਗਿਆ ਪ੍ਰਿਥਵੀ ਰਾਜ ਦੇ, ਤੇ ਉਹਦੀਆਂ ਫੌਜਾਂ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਮੁਹੰਮਦ ਗੌਰੀ ਦੀਆਂ, ਲੋਹੇ ਦੇ ਪਿੰਜਰੇ ਚ ਪਾ ਕੇ ਗਜਨੀ ਲੈ ਗਿਆ। ਸਾਲ ਇੱਕ ਲੰਘ ਗਿਆ, ਉੱਥੇ ਜਾ ਕੇ ਪ੍ਰਿਥਵੀ ਰਾਜ ਚੌਹਾਨ ਨੂੰ ਕਹਿਣ ਲੱਗਾ, ਤੂੰ ਮੇਰੀ ਜਾਨ ਬਖਸ਼ੇ, ਜਾਨ ਮੈਂ ਵੀ ਤੇਰੀ ਬਖਸ਼ ਦੇਣਾ, ਪਰ ਮੈਂ ਤੈਨੂੰ ਮੁਕਾਬਲਾ ਕਰਨ ਜੋਗਾ ਨਹੀਂ ਛੱਡਾਂਗਾ। ਉਹਦੀਆਂ ਅੱਖਾਂ ਕਢਾ ਦਿੱਤੀਆਂ ਸੀ ਮੁਹੰਮਦ ਗੌਰੀ ਨੇ, ਪ੍ਰਿਥਵੀ ਰਾਜ ਚੌਹਾਨ ਦੀ, ਅੰਨਾ ਕਰ ਦਿੱਤਾ, ਪਿੰਜਰੇ ਚ ਪਿਆ ਹੈ, ਸੂਰਮਾ ਖੁਰਾਕ ਵੀ ਮਾੜੀ ਦਿੰਦੇ ਨੇ, ਸਰੀਰ ਵੀ ਕਮਜ਼ੋਰ ਹੋ ਗਿਆ। ਰਾਣੀ ਸੰਜੋਗਤਾ ਨੇ ਆਖਿਆ ਆਪਣੇ ਵਜ਼ੀਰ ਨੂੰ ਚਾਂਦ ਭਾਟ ਨੂੰ, ਵੀ ਤੂੰ ਗਜਨੀ ਜਾ ਭੇਸ ਬਦਲ ਕੇ ਤੇ ਵੇਖ ਕੇ ਆ ਰਾਜੇ ਦੀ ਹਾਲਤ ਕੀ ਹੈ। ਉਹ ਗਿਆ ਚਾਂਦ ਭਾਟ, ਜਾ ਕੇ ਮਿਲਿਆ, ਵੇਖ ਕੇ ਮਨ ਬੜਾ ਦੁਖੀ ਹੋਇਆ ਵੀ ਮੇਰੇ ਰਾਜੇ ਨੂੰ ਇਹਨਾਂ ਅੰਨਿਆ ਕਰ ਛੱਡਿਆ, ਖੁਰਾਕ ਦਿੰਦੇ ਨਹੀਂ, ਕਮਜ਼ੋਰ ਪੈ ਗਿਆ। ਉਹ ਗਿਆ ਮੁਹੰਮਦ ਗੌਰੀ ਕੋਲ ਚਾਂਦ ਭਾਟ, ਜਾ ਕੇ ਉਹਨੂੰ ਆਂਦਾ, ਉਹ ਐਡਾ ਸੂਰਮਾ ਬਲੀ, ਇਹਦੇ ਕੋਲੋਂ ਸ਼ਸਤਰ ਵਿੱਦਿਆ ਸਿੱਖ ਲੈ। ਕਹਿੰਦਾ ਅੰਨਾ ਹੋਇਆ ਕੀ ਸਿਖਾਏਗਾ? ਆਂਦਾ ਉਹ ਰਾਜੇ ਦਸ਼ਰਥ ਦੀ ਵਿੱਦਿਆ, ਜਿੱਥੋਂ ਹਨੇਰੇ ਵਿੱਚ ਵੀ ਬੋਲ ਆਵੇ, ਆਵਾਜ਼ ਆਵੇ, ਉੱਥੇ ਤੀਰ ਦਾ ਨਿਸ਼ਾਨਾ ਲਾ ਸਕਦਾ ਹੈ। ਉਹ ਵਿੱਦਿਆ ਜਾਣਦਾ, ਸ਼ਬਦ ਬਾਣ ਇਹਦੇ ਕੋਲੋਂ ਸਿੱਖ ਲੈ। ਮੁਹੰਮਦ ਗੌਰੀ ਕਹਿੰਦਾ ਹੈ ਐਡਾ ਸੂਰਮਾ? ਆਂਦਾ ਹਾਂ। ਉਹਨੇ ਲੋਹੇ ਦਾ ਬੁੱਤ ਅੱਗੇ ਖੜਾ ਕਰਕੇ ਮੁਹੰਮਦ ਗੌਰੀ ਨੇ ਆਵਾਜ਼ ਦੇਣੀ ਹੈ, ਲੋਹੇ ਦੇ ਬੁੱਤ ਦੇ ਪਿੱਛੇ ਖਲੋ ਗਿਆ, ਆਵਾਜ਼ ਦਿੱਤੀ ਤੇ ਮਨ ਕਾਇਮ ਨਾ ਰਿਹਾ ਮੁਹੰਮਦ ਗੌਰੀ ਦਾ, ਆਂਦਾ ਸੂਰਮਾ ਬੜਾ ਸੁਣੀਦਾ ਹੈ, ਕਿਤੇ ਲੋਹੇ ਦੇ ਬੁੱਤ ਵਿੱਚੋਂ ਵੀ ਨਾ ਤੀਰ ਆ ਕੇ ਮੇਰੇ ਮੂੰਹ ਚ ਵੱਜੇ। ਉੱਥੋਂ ਖਿਸਕ ਕੇ ਪੌੜੀਆਂ ਚੜ ਕੇ ਮਹੱਲਾਂ ਦੇ ਉੱਤੇ ਚੜ ਗਿਆ। ਉਹ ਚਾਂਦ ਪਾਟੇ ਸ਼ਿਸ਼ਤ ਬੰਨਦਾ ਹੈ ਪ੍ਰਿਥਵੀ ਰਾਜ ਚੌਹਾਨ, ਵੀ ਮੈਂ ਹੁਣ ਤੀਰ ਦਾ ਨਿਸ਼ਾਨਾ ਲਾਵਾਂ ਜਿੱਥੋਂ ਆਵਾਜ਼ ਆਈ ਹੈ। ਤੇ ਉਹ ਚਾਂਦ ਭਾਟ ਨੇ ਫਿਰ ਹਿੰਦੀ ਵਿੱਚ ਉਹ ਦੋਹਰਾ ਅਸੀਂ ਪੜ੍ਹਿਆ, ਬਿਰਲਾ ਮੰਦਿਰ ਵਿੱਚ ਵੀ ਲਿਖਿਆ ਸੀ, ਚਾਰ ਬਾਂਸ ਚੌਬੀਸ ਗਜ ਅਸ਼ਟੁੰਗਲ ਪ੍ਰਮਾਣ, ਤੈਂ ਉੱਪਰ ਨਰ ਲਾ ਉਹ ਹੈ ਮੱਤ ਚੁੱਕਿਓ ਚੌਹਾਨ। ਆਪਣੇ ਰਾਜੇ ਪ੍ਰਿਥਵੀ ਰਾਜ ਚੌਹਾਨ ਨੂੰ ਚਾਂਦ ਭਾਟ ਕਹਿੰਦਾ ਹੈ। ਚਾਰ ਬਾਂਸ, ਬਾਂਸਾਂ ਦੀ ਗਿਣਤੀ ਹੁੰਦੀ ਸੀ ਵੀ ਇੰਨੇ ਹੱਥ ਦਾ ਬਾਂਸ ਹੈ ਜਾਂ ਇੰਨੇ ਫੁੱਟ ਦਾ। ਚੌਬੀਸ ਗਜ ਅਸ਼ਟੁੰਗਲ ਪ੍ਰਮਾਣ, ਅੱਠ ਉਂਗਲ ਹੋਰ ਉੱਪਰ, ਤੈਂ ਉੱਪਰ ਨਰ ਲਾ ਉਹ ਹੈ। ਆਵਾਜ਼ ਦੇ ਕੇ ਮੁਹੰਮਦ ਗੌਰੀ ਇੰਨਾ ਉੱਚਾ ਚਲੇ ਗਿਆ, ਜਦੋਂ ਓਨੀ ਉੱਚੀ ਸ਼ਿਸ਼ਤ ਲੈ ਕੇ ਪ੍ਰਿਥਵੀ ਰਾਜ ਚੌਹਾਨ ਨੇ ਤੀਰ ਛੱਡਿਆ, ਮੁਹੰਮਦ ਗੌਰੀ ਦੇ ਮੂੰਹ ਵਿੱਚ ਵੱਜਾ ਤੇ ਮਰ ਗਿਆ। ਐਸੇ ਪ੍ਰਮਾਣ ਸੁੱਚਾ ਆਨੰਦ ਦੇਣ ਡਿਆ। ਆਂਦਾ ਕਿਸੇ ਢੰਗ ਨਾਲ ਆਪਦੇ ਮਾਮੇ ਕੰਸ ਕੋਲੋਂ ਕ੍ਰਿਸ਼ਨ ਬਚ ਗਿਆ ਸੀ। ਆਪ ਜੀ ਸਿਆਣੇ ਸਰੋਤੇ ਬੈਠੇ ਹੋ, ਫਿਰ ਉਹ ਹੀ ਕ੍ਰਿਸ਼ਨ ਕੰਸ ਦੀ ਮੌਤ ਦਾ ਕਾਰਨ ਬਣਿਆ। ਇਹ ਗਲਤੀ ਨਾ ਕਰ ਪਈ, ਸੁੱਚਾ ਆਨੰਦ ਨੇ ਗਲਤ ਰਾਇ ਦਿੱਤੀ। ਇਹ ਤੇ ਹੁਣ ਰਾਇ ਦੇਣ ਵਾਲੇ ਦੀ ਮਰਜ਼ੀ ਹੈ ਨਾ, ਉਹਨੇ ਰਾਇ ਚੰਗੀ ਦੇਣੀ ਹੈ ਕਿ ਮਾੜੀ ਦੇਣੀ ਹੈ। ਆ ਜਦੋਂ ਮਲੇਰਕੋਟਲੇ ਤੋਪਾਂ ਨਾਲ ਸ਼ਹੀਦਾਂ ਨੂੰ ਉਡਾਉਂਦਾ ਹੈ ਡੀਸੀ ਕਾਮਨ ਲੁਧਿਆਣੇ ਵਾਲਾ, ਤੇ ਉੱਥੇ ਜਦੋਂ ਵਰਿਆਮ ਸਿੰਘ ਤਾਂ ਮਧਰੇ ਕਰਦਾ ਤੇ ਇੱਟਾਂ ਥੱਲੇ ਰੱਖ ਕੇ ਉੱਚਾ ਹੋ ਕੇ ਖਲੋ ਕੇ ਸ਼ਹੀਦ ਹੋਇਆ, ਸੱਤਵੀਂ ਕਤਾਰ ਚ 12 ਸਾਲ ਦਾ ਬੱਚਾ ਬਿਸ਼ਨ ਸਿੰਘ ਆਇਆ ਤੇ ਕਾਮਨ ਦੀ ਮੇਮ, ਉਹਦੇ ਮਨ ਚ ਦਇਆ ਆਈ। ਜ਼ੁਲਮ ਜਦੋਂ ਹੱਦਾਂ ਬੰਨੇ ਟੱਪਦਾ, ਦਇਆ ਉਹਦੀ ਬੁੱਕਲ ਚੋਂ ਹੀ ਪ੍ਰਗਟ ਹੋ ਜਾਂਦੀ ਹੈ। ਉਹ ਕਹਿੰਦੀ ਸਾਹਿਬ ਆਹ ਕਿੱਡਾ ਸੋਹਣਾ ਬੱਚਾ ਹੈ, ਇਹਨੂੰ ਆਜ਼ਾਦੀ ਗੁਲਾਮੀ ਦਾ ਕੀ ਪਤਾ ਹੈ, ਵੀ ਟੱਪੜੇ ਤੇ ਲਾ ਕੇ ਆ ਗਿਆ ਸ਼ਹੀਦਾਂ ਨਾਲ, ਇਹਦੀ ਜਾਨ ਬਖਸ਼ੀ ਕਰ ਦੇ। ਮੇਮ ਆਖਦੀ ਮਾਰਨਾ ਸਾਹਿਬ ਇਸ ਨੂੰ, ਤਰਸ ਕਰ ਕੁਝ ਇਸ ਨਾਦਾਨ ਉੱਤੇ, ਫਸਿਆ ਇਹ ਅਨਭੋਲ ਅਣਜਾਣ ਐਵੇਂ, ਡਿੱਠਾ ਕੁਝ ਨਹੀਂ ਇਸ ਜਹਾਨ ਉੱਤੇ, ਸੂਰਤ ਵੇਖ ਇਸ ਦੀ ਅਕਲ ਗੁੰਮ ਹੋਵੇ, ਕੀਕਣ ਵੱਧਾ ਸੋ ਲੱਕ ਮਰ ਜਾਣ ਉੱਤੇ, ਉਹ ਕਰੇ ਜੀ ਜਾਨੀ ਯੂਰਪ ਵਾਰ ਦੇਵਾਂ ਇਸ ਸੋਹਣਿਆਂ ਦੇ ਮਿਹਰਬਾਨ ਉੱਤੇ। ਸਲਾਹ ਜਦੋਂ ਦਿੱਤੀ ਮੇਮ ਨੇ ਸਲਾਹ, ਤੇ ਕਾਮਨ ਦਾ ਮਨ ਕੁਛ ਨਰਮ ਹੋਇਆ। ਕਹਿੰਦਾ ਜੇ ਆਖੇ ਮੈਂ ਸਿੱਖ ਨਹੀਂ ਸਤਿਗੁਰੂ ਦਾ, ਇਹਨੂੰ ਮਰਨ ਤੋਂ ਹੁਣੇ ਬਚਾ ਦਿਆਂਗਾ, ਸਿੱਖੀ ਛੱਡ ਬਣੇ ਵਫਾਦਾਰ ਪ੍ਰਜਾ, ਨਾਲ ਮਾਣ ਦੇ ਘਰ ਪਹੁੰਚਾ ਦਿਆਂਗਾ, ਰੱਖੇ ਐਂਡ ਸਿੱਖੀ ਵਾਲੀ ਅਜੇ ਪੀਜੇ, ਤਰ ਤੋਫ ਦੇ ਅੱਗੇ ਉਡਾ ਦਿਆਂਗਾ, ਉਹ ਲੋਕੀ ਜਾਣਦੇ ਨੇ ਮੇਰਾ ਨਾਂ ਕਾਮਨ, ਮੈਂ ਵੀ ਆਪਣਾ ਜ਼ੋਰ ਵਿਖਾ ਦਿਆਂਗਾ। ਪਤੀ ਜੀ ਮਾਸੂਮ ਬੱਚਾ, ਪਿਆਰ ਨਾਲ ਨੇੜੇ ਸੱਦ ਕੇ ਸਮਝਾਓ, ਸਮਝ ਜਾਏਗਾ। ਕੋਲ ਸੱਦਿਆ, ਮੋਢੇ ਤੇ ਹੱਥ ਧਰਿਆ ਡੀਸੀ ਕਾਮਨ ਨੇ, ਬੇਟਾ ਤੂੰ ਮਸੂਮ ਹੈ, ਬੱਚਾ ਹੈ, ਤੈਨੂੰ ਚੰਗੀ ਵਿਦਿਆ ਦਿਆਂਗੇ, ਚੰਗੇ ਘਰ ਸ਼ਾਦੀ ਕਰਾਂਗੇ, ਚੰਗੀ ਨੌਕਰੀ ਦਿਆਂਗੇ, ਸੁੱਖ ਭੋਗੀ, ਤੂੰ ਇਹਨਾਂ ਬਾਗੀਆਂ ਕੋਲੋਂ ਕੀ ਲੈਣਾ। ਬੜੇ ਪਿਆਰ ਨਾਲ ਜਦੋਂ ਸਮਝਾਉਂਦਾ ਹੈ, ਮਾਤਾ ਖੇਮ ਕੌਰ ਸ਼ਹੀਦੀ ਜਥੇ ਵਿੱਚ ਖੜੀ ਹੈ, ਵਹਿੰਦੀ ਹੈ, ਮੇਰੇ ਪੁੱਤਰ ਨੂੰ ਨਿਸ਼ਾਨਿਓ ਥੜਕਾਇਆ ਜਾ ਰਿਹਾ ਹੈ। ਮਾਤਾ ਨੇ ਕਾਹਲੀ ਕਾਹਲੀ ਚਾਰ ਕਦਮ ਪੁੱਟੇ ਤੇ ਆ ਕੇ ਬਿਸ਼ਨ ਸਿੰਘ ਨੂੰ ਛਾਤੀ ਨਾਲ ਲਾ ਕੇ ਕਹਿੰਦੀ, ਪੁੱਤਰ ਕੀ ਸੋਚਦਾ ਹੈ, ਇੰਨਾ ਸ਼ਹੀਦਾਂ ਵਾਂਗ ਜਦੋਂ ਤੋਪ ਨਾਲ ਉੱਡੇਗਾ, ਨਵੇਂ ਪਾਤਸ਼ਾਹ ਦੀ ਗੋਦ ਚ ਜਾ ਕੇ ਬੈਠੇਗਾ, ਮੈਂ ਸਮਝਾਂਗੀ ਮੈਂ ਪੁੱਤਰ ਵਾਲੀ ਬਣੀ, ਵੇਖੀ ਮੇਰੀ ਕੁੱਖ ਨੂੰ ਕਲੰਕਿਤ ਨਾ ਕਰ ਦੇਈ, ਕਿਤੇ ਕਮਜ਼ੋਰ ਬਿਆਨ ਨਾ ਦੇ ਦੇਈ। ਬਿਸ਼ਨ ਸਿੰਘ ਆਇਆ ਜੋਸ਼ ਵਿੱਚ, ਬਿਸ਼ਨ ਸਿੰਘ ਨੇ ਮੋੜ ਜਵਾਬ ਦਿੱਤਾ, ਮੈਨੂੰ ਪਰਖ ਕਸਵੱਟੀ ਤੇ ਲਾ ਵੇਖੋ, ਸਿੱਖਾਂ ਵਾਂਗ ਅੰਗਿਆਰ ਦੇ ਲਾਲ ਕਰਕੇ ਮੇਰੇ ਬਦਨ ਦੇ ਵਿੱਚ ਤਸਾ ਵੇਖੋ, ਸੁੱਟ ਦਿਓ ਹਿਮਾਲਾ ਦੀਆਂ ਚੋਟੀਆਂ ਤੋਂ, ਮੈਨੂੰ ਸੂਲੀ ਦੇ ਉੱਤੇ ਚੜਾ ਵੇਖੋ, ਉਹ ਮੇਰਾ ਸਿਦਕ ਅਡੋਲ ਨਹੀਂ ਡੋਲ ਸਕਦਾ, ਤੂੰ ਬੇਤੋਫ ਦੇ ਨਾਲ ਉਡਾ ਵੇਖੋ, ਮੇਰੀ ਜਾਨ ਕਲਬੂਤ ਨੂੰ ਛੱਡ ਜਾਵੇ, ਜੋਤ ਜੋਤ ਦੇ ਵਿੱਚ ਵੀ ਲੈ ਹੋਵੇ, ਰੋਮ ਰੋਮ ਚੋਂ ਇਹੋ ਆਵਾਜ਼ ਨਿਕਲੂ, ਭਾਰਤ ਮਾਤ ਤੇਰੀ ਸਦਾ ਜੈ ਹੋਏ। ਐਸੇ ਦੇਸ਼ ਪਿਆਰ ਦਾ ਜਜ਼ਬਾ, ਸਤਿਗੁਰੂ ਦੇ ਪਿਆਰ ਦਾ ਜਜ਼ਬਾ, ਬਿਸ਼ਨ ਸਿੰਘ ਦੇ ਮੂੰਹ ਲਫ਼ਜ਼ ਸੁਣ ਕੇ ਡੀਸੀ ਕਾਮਨ ਕ੍ਰੋਧ ਵਿੱਚ ਆਇਆ, ਅਸਤ ਵਿਅਸਤ ਬੋਲਣ ਲੱਗਾ, ਸਤਿਗੁਰਾਂ ਦੀ ਸ਼ਾਨ ਦੇ ਉਲਟ, ਸਿੱਖ ਪੰਥੀ ਸ਼ਾਨ ਦੇ ਉਲਟ ਬੋਲਣ ਲੱਗਾ। ਬੱਚੇ ਨੂੰ ਐਸਾ ਜੋਸ਼ ਆਇਆ, ਕੁਰਸੀ ਤੇ ਬੈਠਾ ਸੀ ਡੀਸੀ, ਲੰਮੀ ਦਾੜੀ ਵਾਲਾ ਪਾਦਰੀ ਸੀ ਕਾਮਨ, ਉਹਦੀ ਦਾੜੀ ਨੂੰ ਪਕੜ ਕੇ ਜ਼ੋਰ ਦੀ ਝਟਕਾ ਮਾਰ ਕੇ ਥੱਲੇ ਸੁੱਟ ਕੇ ਛਾਤੀ ਤੇ ਬਹਿ ਗਿਆ ਬਿਸ਼ਨ ਸਿੰਘ, ਕਹਿੰਦਾ ਹੁਣ ਬੋਲ। ਸਿਪਾਹੀਆਂ ਯਤਨ ਕੀਤਾ ਪਰ ਹੱਥ ਚੋਂ ਦਾੜੀ ਨਹੀਂ ਛੁਡਾ ਸਕੇ, ਪਹਿਲਾਂ ਗੁੱਟਾਂ ਦੇ ਵਾਰ ਕੀਤਾ, ਫਿਰ ਗਰਦਨ ਤੇ ਵਾਰ ਕੀਤਾ, ਇਸ ਤਰ੍ਹਾਂ ਸ਼ਹੀਦ ਹੋਇਆ ਬਿਸ਼ਨ ਸਿੰਘ। ਅਰਜ ਕਰ ਰਿਹਾ ਸਾਂ, ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਸਵੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈਂਦੇ ਜਾਂ, ਤਕਦੀਰ ਬਦਲਦੀ ਕੌਮਾਂ ਦੀ, ਕੋਈ ਦੇਗਾਂ ਦੇ ਵਿੱਚ ਉਬਲੇ ਜਾਂ, ਸ਼ਾਂਤੀ ਦੇ ਸੋਮੇ ਵਗ ਪੈਂਦੇ ਜਾਂ, ਚਰਬੀ ਟਲੇ ਸ਼ਹੀਦਾਂ ਦੀ, ਆਸਾਂ ਦੇ ਦੀਵੇ ਜਗ ਪੈਂਦੇ, ਟੁੱਟਦੇ ਜਾਂ ਤਾਰੇ ਅੱਖੀਆਂ ਦੇ, ਰੂਹਾਂ ਵਿੱਚ ਚਾਨਣ ਹੋ ਜਾਵੇ, ਉਸਰੇ ਜਾਂ ਕੰਧ ਮਸੂਮਾਂ ਦੀ, ਟੱਠੀ ਹੋਈ ਕੌਮ ਖਲੋ ਜਾਵੇ। ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤ ਤੋਂ ਹਯਾਤ ਹੈ, ਯਹਾਂ ਮੌਤ ਵੀ ਹਯਾਤ ਹੈ। ਦੇਸ਼ ਧਰਮ ਤੋਂ ਜਿਹੜੇ ਕੁਰਬਾਨ ਹੋਏ, ਉਹਨਾਂ ਦੇ ਨਾਂ ਨੇ ਸਦਾ, ਉਹ ਜਿਉਂਦੇ ਨੇ। ਉਹ ਜ਼ਾਲਮ ਪਾਪੀ ਮਰ ਗਏ, ਉਹਨਾਂ ਨੂੰ ਫਿਟਕਾਂ ਹੀ ਪੈਂਦੀਆਂ ਰਹਿਣੀਆਂ ਨੇ। ਮੈਂ ਅਰਜ਼ ਕਰ ਰਿਹਾ ਸਾਂ, ਇਹ ਸਾਹਿਬਜ਼ਾਦੇ ਇੰਨੇ ਮਜ਼ਬੂਤ ਇਰਾਦੇ ਦੇ, ਸਤਿਗੁਰੂ ਦੀ ਕਿਰਪਾ ਨਾਲ ਕਰੜੇ ਜਵਾਬ ਦਿੰਦੇ ਨੇ। ਇਹਦੇ ਮਨ 'ਤੇ ਕੁਝ ਅਸਰ ਹੋਇਆ ਸੀ ਸੁੱਚਾ ਨੰਦ ਦੀ ਸਲਾਹ ਦਾ, ਸਲਾਹ 'ਤੇ ਹੁਣ ਮੈਂ ਗੱਲ ਕਰ ਰਿਹਾ, ਸਲਾਹ ਦੇਣ ਵਾਲੇ ਚੰਗੀ ਦੇਣ 'ਤੇ ਵਧੀਆ ਗੱਲ ਹੈ, ਅਤੇ ਮਾੜੀ ਸਲਾਹ ਦੇਣ ਵਾਲੇ ਵੀ ਕਈ ਹੁੰਦੇ ਨੇ। ਇਹ ਤਾਂ ਬੰਦੇ ਨੇ ਆਪ ਸੋਚਣਾ ਨਾ, ਵੀ ਮੈਂ ਕਿਹਦੇ ਆਖੇ ਲੱਗਣਾ। ਮੈਂ ਅਰਜ਼ ਕਰ ਰਿਹਾ ਸਾਂ, ਸਲਾਹ ਮਾੜੀ ਦੇ ਦਿੱਤੀ ਸੁਚਾਨੰਦ ਨੇ। ਵਜੀਦ ਖਾਂ ਨੂੰ ਚੜਿਆ ਕ੍ਰੋਧ, ਕਾਜੀ ਨੂੰ ਸੱਦਿਆ, ਕਾਜੀ ਜੀ ਸ਼ਰ੍ਹਾ ਫਤਵਾ ਦਿੰਦੀ ਹੈ ਮਸੂਮ 'ਤੇ ਵਾਰ ਕਰਨਾ ਜਾਂ ਮਸੂਮ ਨੂੰ ਕਤਲ ਕਰਨਾ, ਸ਼ਰ੍ਹਾ ਕੀ ਕਹਿੰਦੀ ਹੈ ਤੁਹਾਡੀ? ਅਤੇ ਉਹ ਕਾਜੀ ਸਾਹਿਬ ਕਿੱਡਾ ਸੋਹਣਾ ਬਾਣਾ ਪਾਇਆ, 101 ਮਣਕੇ ਦੀ ਮਾਲਾ ਵੀ ਗਲ ਵਿੱਚ ਪਾਈ ਹੋਈ ਹੈ ਤਸਬੀਹ, ਤੇ ਕਹਿੰਦਾ ਸ਼ਰ੍ਹਾ ਦੇ ਉਲਟ ਜਿਹੜਾ ਚੱਲਦਾ, ਸ਼ਰ੍ਹਾ ਨਹੀਂ ਮੁਆਫ ਕਰਦੀ ਕੱਲ ਦੇ ਜੰਮੇ ਨੂੰ ਵੀ, ਫਿਰ ਫਤਵਾ ਦਿਓ। ਫਤਵਾ ਕੀ ਦਿੱਤਾ? ਇੱਕ ਕੰਧ ਉਸਾਰੋ ਇਹਨਾਂ ਦੇ ਦੁਆਲੇ, ਉਹਦੇ ਵਿੱਚ ਸਾਹ ਗੁੰਮ ਕਰਕੇ ਇਹਨਾਂ ਨੂੰ ਖਤਮ ਕੀਤਾ ਜਾਏ, ਇਹ ਸ਼ਰ੍ਹਾ ਦਾ ਫਤਵਾ। ਤੇਰੀ ਪਿੱਠ ਉੱਤੇ ਮੁਫਤੀ ਹਮਾਇਤ ਹੈ ਕਾਜੀ, ਜੋ ਕਾਤਲ ਤੋਂ ਤੈਨੂੰ ਬਣਾ ਦੇਣ ਗਾਜੀ, ਇਹ ਕਾਜੀ ਦਾ ਫਤਵਾ ਸੁਣਿਆ। ਵਜੀਦ ਖਾਂ ਦਾ ਕਿਲਾ ਅਜੇ ਨੀਹਾਂ ਹੀ ਭਰੀਆਂ ਸਨ, ਇੱਥੇ ਫਤਿਹਗੜ੍ਹ ਸਾਹਿਬ ਜਿੱਥੇ ਗੁਰਦੁਆਰਾ, ਉਹਨਾਂ ਨੀਹਾਂ ਵਿੱਚ ਲਿਆ ਖਿਲਾ ਰਿਹਾ, ਗਾਰਾ ਤਿਆਰ ਹੋ ਗਿਆ, ਇੱਟਾਂ ਆ ਗਈਆਂ, ਮਿਸਤਰੀ ਆ ਗਿਆ, ਮਜ਼ਦੂਰ ਆ ਗਏ। ਹੁਕਮ ਕੀ ਹੈ ਕਾਜੀ ਦਾ? ਗਿੱਟਾ ਛਾਂਗੋ, ਗੋਡਾ ਛਾਂਗੋ, ਇੱਟ ਨਾ ਤੋੜਿਓ। ਬੜਾ ਦਰਦਨਾਕ ਸੀਨ ਹੈ ਸਾਧ ਸਿੰਘ ਜੀ, ਜੇ ਸੁਰਤੀ ਉੱਥੇ ਧਿਆਨ ਚਲੇ ਜਾਏ ਤੇ ਕਿਹਦਾ ਮਨ ਵਿਰਾਗ ਚੋਣ ਤੋਂ ਬਿਨਾਂ ਰਹਿ ਜਾਏਗਾ ਕਿਸੇ ਦਾ? ਛੋਟੀਆਂ ਜਿੰਦਾਂ ਅਤੇ ਵੱਡੇ ਸਾਕੇ। ਦਾਸ ਨੇ ਵੀ ਉਸ ਦੀਵਾਰ ਦੇ ਦਰਸ਼ਨ ਕੀਤੇ, ਇੱਕ ਸਾਈਡ ਅਜੇ ਇੱਕ ਛੋਟੀਆਂ ਇੱਟਾਂ ਦੀ ਖੜੀ ਹੈ ਕਿਉਂਕਿ ਉਹ ਕੰਧ ਬਾਅਦ 'ਚ ਢਹਿ ਗਈ ਸੀ। ਮੈਂ ਅਰਜ਼ ਕਰਦਾ ਉਹਨਾਂ ਨੀਹਾਂ 'ਚ ਖਿਲਾਰ ਕੇ ਜਦੋਂ ਛੋਟੇ ਬਾਬਾ ਫਤਿਹ ਸਿੰਘ ਦੇ ਮੋਢਿਆਂ 'ਤੇ ਦੀਵਾਰ ਆਈ ਅਤੇ ਵੱਡੇ ਦੇ ਮਨ ਵਿੱਚ ਆਇਆ ਵੀ ਵਾਰੀ ਤਾਂ ਪਹਿਲਾਂ ਮੇਰੀ ਸੀ ਅਤੇ ਲੈ ਇਹ ਚੱਲਿਆ ਛੋਟਾ ਵੀਰ। ਵੱਡੇ ਦੀਆਂ ਅੱਖਾਂ 'ਚ ਪਾਣੀ ਆ ਗਿਆ ਇਹ ਸੋਚ ਕੇ। ਛੋਟਾ ਫਤਿਹ ਸਿੰਘ ਕਹਿੰਦਾ ਉਹ ਵੀਰ ਮਿੰਟਾਂ ਸਕਿੰਟਾਂ ਦੀ ਖੇਡ ਹੈ, ਕੀ ਗੱਲ ਘਬਰਾ ਗਿਆ ਮੌਤ ਤੋਂ? ਆਂਦਾ ਨਹੀਂ, ਮੌਤ ਤੋਂ ਕੌਣ ਘਬਰਾਉਂਦਾ, ਮੇਰੇ ਨਾਲ ਬੇਇਨਸਾਫ਼ੀ ਹੁੰਦੀ ਹੈ। ਅਤੇ ਛੋਟਾ ਕਹਿੰਦਾ ਕਿਹੜੀ ਬੇਇਨਸਾਫ਼ੀ, ਜਿਹੜੀ ਦੁਸ਼ਮਣ ਦੁਸ਼ਮਣ ਨਾਲ ਨਹੀਂ ਕਰਦਾ? ਆਂਦਾ ਨਾ, ਦੁਸ਼ਮਣ ਦੀ ਬੇਇਨਸਾਫ਼ੀ ਤੋਂ ਕੌਣ ਡਰਦਾ, ਤੂੰ ਛੋਟਾ ਵੀਰ ਹੀ ਮੇਰੇ ਨਾਲ ਬੇਇਨਸਾਫ਼ੀ ਕਰੀ ਜਾਂਦਾ। ਛੋਟਾ ਕਹਿੰਦਾ ਕਿਵੇਂ? ਆਂਦਾ 2 ਸਾਲ ਮੈਂ ਪਹਿਲਾਂ ਜਨਮ ਲਿਆ, 2 ਸਾਲ ਪਹਿਲਾਂ ਅੰਜਲ ਛਕਣ ਲੱਗਾ ਇਸ ਧਰਤੀ 'ਤੇ ਆ ਕੇ। ਉਹ ਵਾਰੀ ਪਹਿਲਾਂ ਮੇਰੀ ਸੀ ਕਿ ਤੇਰੀ? ਐਸੇ ਜਵਾਬ ਸਵਾਲ ਹੁੰਦੇ ਸਨ, ਲੋਕ ਸੁਣ ਕੇ ਹੈਰਾਨ ਹੋ ਰਹੇ ਸਨ। ਅਤੇ ਛੋਟੇ ਵੀਰ ਨੇ ਆਖਿਆ, ਵੀਰ ਭਾਵੇਂ ਮੈਂ ਪਹਿਲਾਂ ਸ਼ਹੀਦ ਹੋ ਜਾਣਾ ਪਰ ਤੈਨੂੰ ਮੈਂ ਇੱਕ ਬਚਨ ਦੇਣਾ, ਜਿੰਨਾ ਚਿਰ ਤੇਰੀ ਰੂਹ ਮੇਰੀ ਰੂਹ ਦਾ ਸਾਥ ਨਹੀਂ ਦਿੰਦੀ ਮੈਂ ਦਾਦੇ ਦੀ ਗੋਦ 'ਚ ਇਕੱਲਾ ਨਹੀਂ ਜਾ ਕੇ ਬੈਠਾਂਗਾ, ਇਕੱਠੇ ਚੱਲਾਂਗੇ। ਇਹ ਬਚਨ ਜਦੋਂ ਹੋ ਰਹੇ ਸਨ ਸਾਰੇ ਲੋਕ ਸੁਣਦੇ ਸੀ, ਉਸ ਵੇਲੇ ਜ਼ੋਰ ਦੀ ਅੰਧੇਰੀ ਚੱਲੀ, ਤੂਫਾਨ ਆਇਆ, ਧਰਤੀ ਨੂੰ ਭੂਚਾਲ ਆਇਆ, ਕੰਧ ਪਾਟ ਕੇ ਡਿੱਗ ਪਈ ਅੱਧੀ ਇੱਕ ਪਾਸਿਓਂ, ਸਾਹਿਬਜ਼ਾਦੇ ਵੀ ਡਿੱਗ ਪਏ, ਹੋਸ਼ ਵਿੱਚ ਆ ਗਏ। ਰਾਤ ਫਿਰ ਠੰਡੇ ਬੁਰਜ 'ਚ ਮਾਤਾ ਗੁਜਰੀ ਕੋਲ। ਉਹ ਸੀਨ ਹੁਣ ਵੇਖੋ ਬਈ ਕੈਸਾ ਮਾਤਾ ਗੁਜਰੀ ਦਾ ਦਿਲ, ਉਹ ਜਿਹੜਾ ਮਾਤਾ ਜੀ ਤੋਂ ਨੇ ਆਖਿਆ ਸੀ ਨਾ, ਸੁਪਨੇ 'ਚ ਵੇਖਿਆ ਸੀ ਜੋ ਕੁਝ, ਉਸ ਬਚਨ ਦੀ ਬੱਧੀ ਦੁੱਖ ਸਹਿੰਦੀ ਹੈ, ਸਹਿ ਰਹੀ ਹੈ, ਪੋਤਰਿਆਂ ਨੂੰ ਫਿਰ ਸਿੱਖਿਆ ਦਿੱਤੀ ਹੈ, ਬੜਾ ਨਿੱਘ ਦਿੱਤਾ। ਅਤੇ ਮੋਤੀ ਰਾਮ ਮਹਿਰਾ ਵੇਖੋ, ਧੰਨ ਸਤਿਗੁਰੂ ਦਾ, ਧੰਨ ਉਹਦੇ ਸਿੱਖ, ਉਹ ਮੋਤੀ ਰਾਮ ਮਹਿਰਾ ਜਿਹਦੇ ਨਾਂ 'ਤੇ ਹੁਣ ਗੇਟ ਵੀ ਉੱਥੇ ਬਣਿਆ ਹੈ, ਆਪਣਾ ਜਿਹੜਾ ਨਾਮਧਾਰੀ ਧਰਮਸ਼ਾਲਾ ਦਾ ਸਥਾਨ ਹੈ, ਮੋਤੀ ਰਾਮ ਮਹਿਰਾ ਗੁਰਦੁਆਰੇ ਦੇ ਨਾਲ ਹੈ, ਚੜ੍ਹਦੇ ਬੰਨੇ ਆਪ ਜੀ ਦਰਸ਼ਨ ਕਰਦੇ ਹੀ ਹੋ ਜਾਂਦੇ ਹੋ। ਉਹਨੇ ਲਿਆ ਕੇ ਹਕੂਮਤ ਦੇ ਕਰਮਚਾਰੀਆਂ ਦਾ ਤਰਲਾ ਮਿੰਤ ਵੀ ਕਰਨਾ, ਕੁਝ ਮਾਇਆ ਵੀ ਦੇਣੀ, ਅਤੇ ਫਿਰ ਉਹ ਗਰਮ ਗਰਮ ਦੁੱਧ ਛਕਾਉਂਦਾ ਰਿਹਾ ਹੈ। ਬੜੀ ਕੁਰਬਾਨੀ ਹੈ ਉਹ ਸਿੱਖ ਦੀ, ਅਤੇ ਉਹਦੀ ਹਾਲਤ ਫਿਰ ਜਿਹੜੀ ਵਜੀਦ ਖਾਂ ਨੇ ਕੀਤੀ, ਸਾਰਾ ਪਰਿਵਾਰ ਕੋਹਲੂ ਵਿੱਚ ਪੀੜ ਦਿੱਤਾ ਸੀ ਮੋਤੀ ਰਾਮ ਮਹਿਰੇ ਦਾ। ਟੋਡਰਮੱਲ ਸੇਠ ਦਾ, ਉਹ ਜਿਹਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਫਰਸ਼ ਸੰਸਕਾਰ ਕੀਤਾ ਜੋਤੀ ਸਰੂਪ ਗੁਰਦੁਆਰੇ, ਉਹਦਾ ਸਾਰਾ ਪਰਿਵਾਰ ਖਤਮ ਕਰਤਾ ਸੀ ਇਸ ਵਜੀਦ ਖਾਂ ਨੇ, ਏਡੇ ਪਾਪੀ ਜ਼ਾਲਮ ਸਨ ਇਹ ਲੋਕ। ਮੈਂ ਅਰਜ਼ ਕਰ ਰਿਹਾ ਸਾਹਿਬਜ਼ਾਦਿਆਂ ਨੂੰ, ਅਗਲੇ ਦਿਨ ਫਿਰ ਕਚਹਿਰੀ ਵਿੱਚ ਬੁਲਾਇਆ, ਅੱਜ ਥੋੜ੍ਹੇ ਜਿਹੇ ਲੋਕ ਨੇ ਕਚਹਿਰੀ ਵਿੱਚ, ਸਾਰੇ ਅੰਦਰੋਂ ਦੁਖੀ ਨੇ ਵੀ ਇਹ ਸੂਬਾ ਜਾਂ ਕਾਜੀ ਕੀ ਕਰ ਰਹੇ ਨੇ, ਬਹੁਤ ਵੱਡਾ ਜ਼ੁਲਮ ਹੋ ਰਿਹਾ ਸ਼ਹਿਰ 'ਚ, ਹਾਹਾਕਾਰ ਮੱਚੀ ਹੋਈ ਹੈ। ਪਰ ਇੱਥੇ ਸ਼ਾਸ਼ਰ ਬੇਗ ਅਤੇ ਬਾਸ਼ਰ ਬੇਗ ਸਮਾਣੇ ਦੇ 2 ਭਰਾ ਕੈਦ ਸਨ ਕਿਸੇ ਕੇਸ ਵਿੱਚ, ਉਹਨਾਂ ਨੂੰ ਬੜਾ ਲਾਲਚ ਦਿੱਤਾ ਗਿਆ, ਬਰੀ ਦਾ ਹੁਕਮ ਦਿੱਤਾ ਸੂਬੇ ਵਜੀਦ ਖਾਂ ਨੇ, ਨਹੀਂ ਤਾਂ ਬੱਚਿਆਂ ਨੂੰ ਕਤਲ ਕਰਨ ਦਾ ਅਤੇ ਕਿਸੇ ਦਾ ਵੀ ਮਨ ਨਹੀਂ ਸੀ ਬਣਦਾ। ਇਹ ਸਮਾਣੇ ਦਾ ਹੀ ਜਲਾਲਦੀਨ ਜਲਾਲ ਸੀ ਜਿਹਨੇ ਗੁਰੂ ਤੇਗ ਬਹਾਦਰ ਅਤੇ ਤਲਵਾਰ ਉੱਥੇ ਚਾਂਦਨੀ ਚੌਕ 'ਚ ਦਿੱਲੀ 'ਚ ਲਾਈ ਸੀ। ਬੜਾ ਵੱਡਾ ਸ਼ਹਿਰ ਸੀ ਹਕੂਮਤ ਵੇਲੇ ਸਮਾਣਾ, ਇਹਦੇ ਬਾਬੇ ਬੰਦੇ ਬਹਾਦਰ ਨੇ ਫਿਰ ਆ ਕੇ ਸੋਧੇ ਨੇ ਸਾਰੇ। ਮੈਂ ਅਰਜ਼ ਕਰ ਰਿਹਾ ਸਾਂ ਇਹ ਸ਼ਾਸ਼ਰ ਬੇਗ ਅਤੇ ਬਾਸ਼ਰ ਬੇਗ, ਇਹਨਾਂ ਦੋਵਾਂ ਭਰਾਵਾਂ ਦੇ ਹੱਥਾਂ 'ਚ ਛੁਰੇ ਫੜਾਏ। ਵਜੀਦ ਖਾਂ ਨੇ ਆਖਿਆ ਇਹਨਾਂ ਧਰਤੀ 'ਤੇ ਲੰਮੇ ਪਾਓ, ਪਹਿਲਾਂ ਇਹਨਾਂ ਦੇ ਕਾਲਜੇ ਕੱਢੋ, ਫਿਰ ਗਰਦਨਾ। ਇਸ ਢੰਗ ਨਾਲ ਸ਼ਹੀਦ ਕੀਤੇ ਗਏ। ਸੇ ਟੋਡਰਮਾ ਲਾਇਆ ਭੱਜਾ ਵੀ ਕੋਈ ਲਾਲਚ ਦੇ ਕੇ ਸੂਬੇ ਨੂੰ ਛੁਡਾ ਲਵਾਂ, ਪਰ ਉਹਦੇ ਆਉਂਦਿਆਂ ਨੂੰ ਇਹ ਭਾਣਾ ਵਰਤ ਗਿਆ ਸੀ। ਭੱਜਾ ਗਿਆ ਮਾਤਾ ਗੁਜਰੀ ਕੋਲ ਬੁਰਜ ਵੱਲ, ਮਾਤਾ ਜੀ ਕੀ ਵੇਖਦੇ ਹੋ, ਪੋਤਰਿਆਂ ਦਾ ਰਾਹ ਤੁਹਾਡੇ ਕੋਲ ਨਹੀਂ ਆਉਣਗੇ, ਦਾਦੇ ਕੋਲ ਪਹੁੰਚ ਗਿਆ। ਇਹਨੇ ਫਿਰ ਸੇ ਟੋਡਰਮਲ ਨੇ ਕਿ ਉਹ ਟਾਈਮ ਹੋ ਗਿਆ, ਸੰਸਕਾਰ ਕੀਤਾ, 4 ਮਜ਼ਦੂਰ ਬੜਾ ਲਾਲਚ ਦੇ ਕੇ ਮਾਤਾ ਗੁਜਰੀ ਦਾ ਸਰੀਰ ਅਰਥੀ ਚੁਕਾਈ, ਵੱਡੇ ਸਾਹਿਬਜ਼ਾਦੇ ਨੂੰ ਆਪ ਮੋਢਿਆਂ 'ਤੇ ਚੁੱਕਿਆ, ਇੱਥੇ ਗੱਲ ਨਾ ਲਾਇਆ, ਸਿੱਖਣੀ ਨੂੰ ਛੋਟੇ ਨੂੰ ਚੁਕਾਇਆ, ਅਤੇ ਆਹ ਧਰਤੀ ਸਭ ਤੋਂ ਮਹਿੰਗੀ ਸੋਨੇ ਦੀਆਂ ਮੋਹਰਾਂ ਦਾ ਫਰਸ਼ ਵਿਛਾ ਕੇ ਉਹ ਖਜ਼ਾਨੇ 'ਚ ਗਈਆਂ। ਫਿਰ ਜੋਤੀ ਸਰੂਪ ਗੁਰ ਉੱਥੇ ਜਿੱਥੇ ਗੁਰਦੁਆਰਾ ਬਣਿਆ ਉੱਥੇ ਸੰਸਕਾਰ ਕੀਤਾ। ਮਰਜ਼ ਕਰ ਰਿਹਾ ਸਾਂ ਐਸਾ ਦੁਖਦਾਈ ਸਮਾਂ ਇਹ ਦਿਨ ਜਾ ਰਹੇ ਨੇ, ਉਹ ਸਤਿਗੁਰੂ ਦੇ ਪਰਉਪਕਾਰ ਕੀਤੇ ਹੋਏ ਸਤਿਗੁਰੂ ਰਾਮ ਸਿੰਘ ਦੇ ਰੂਪ 'ਚ ਆਏ ਅਤੇ ਫਿਰ ਵੀ ਆਪ ਦੁੱਖ ਚੱਲੇ। ਦੇਸ਼ ਕੌਮ ਦੀ ਆਜ਼ਾਦੀ ਵਾਸਤੇ ਇੰਨੀਆਂ ਵੱਡੀਆਂ ਕੁਰਬਾਨੀਆਂ ਸਾਡੇ ਸਤਿਗੁਰਾਂ ਨੇ ਕੀਤੀਆਂ ਔਰ ਛੋਟੀ ਉਮਰ 'ਚ ਸਾਹਿਬਜ਼ਾਦੇ। ਅੱਜ ਕਈ ਵਾਰ ਦੁੱਖ ਆਉਂਦਾ ਸਾਡੇ ਬੱਚੇ ਗੁਰਸਿੱਖਾਂ ਦੇ, ਮੈਂ ਨਾਮਧਾਰੀਆਂ ਅੱਗੇ ਅਰਜ਼ ਕਰਾਂਗਾ, ਤਕੜੇ ਹੋ ਕੇ ਬੱਚਿਆਂ ਨੂੰ ਸਿੱਖੀ 'ਚ ਲੈ ਆਓ, ਤਕੜਿਆਂ ਹੋ ਕੇ ਹੱਥ ਜੋੜ ਕੇ ਮਿਹਨਤ ਕਰਕੇ। ਜਦੋਂ ਮੈਂ ਵੇਖਣਾ ਕਿਸੇ ਨਾਮਧਾਰੀ ਦਾ ਬੱਚਾ ਸਿਰ 'ਤੇ ਜੂੜਾ ਨਹੀਂ, ਚਿਹਰੇ 'ਤੇ ਦਾੜੀ ਨਹੀਂ, ਬੜਾ ਦੁੱਖ ਆਉਂਦਾ। ਉਹ ਦੋ ਤੋਲੇ ਦਾ ਜੂੜਾ, ਇੱਕ ਤੋਲੇ ਦਾੜੀ ਨਹੀਂ ਚੁੱਕ ਸਕਦੇ। ਅਸੀਂ ਬਾਹਰੋਂ ਹੀ ਸਿੱਖ ਨਹੀਂ ਬਣੇ, ਅੰਦਰ ਦੀ ਕੀ ਗਰੰਟੀ ਹੈ? ਕਈ ਮੁੰਡੇ ਜਵਾਬ ਦਿੰਦੇ ਜੀ ਅਸੀਂ ਅੰਦਰੋਂ ਸਿੱਖਿਆ। ਮੈਂ ਧੰਨ ਭਾਗ ਬਈ, ਅਸੀਂ ਤਾਂ ਅਜੇ ਬਾਹਰੋਂ ਹੀ ਬਣੇ, ਅੰਦਰੋਂ ਤਾਂ ਸੱਚ ਬਹਿ ਕਿਰਪਾ ਨਾ ਬਣਾਂਗੇ। ਸਿੱਖੀ ਬਹੁਤ ਬਰੀਕ ਹੈ, ਖੰਡੇ ਧਾਰ ਗਲੀ ਅਤ ਪੀੜੀ, ਸਤਿਗੁਰੂ ਕਿਰਪਾ ਕਰੇ। ਉਹ ਅੱਜ ਅਸੀਂ ਕਿਸੇ ਦੇ ਗੁਲਾਮ ਨਹੀਂ, ਕੋਈ ਸਾਡੇ ਤੇ ਜ਼ੁਲਮ ਨਹੀਂ ਕਰ ਰਿਹਾ, ਅੱਜ ਅਸੀਂ ਮਨ ਦੇ ਗੁਲਾਮ ਬਣ ਗਏ, ਮਨ ਦੇ ਸਿੱਖ ਬਣ ਗਏ। ਸਤਿਗੁਰੂ ਕਿਰਪਾ ਕਰੇ, ਸਾਨੂੰ ਆਪਣੇ ਸਿੱਖ ਬਣਾ ਲਵੇ। ਦਾਸ ਇੰਨਾ ਕੁਝ ਕਹਿੰਦਾ, ਖਿਮਾ ਦਾ ਜਾ ਚੁੱਕਾ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਤਿ ਸ੍ਰੀ ਅਕਾਲ, ਰਸਨਾ ਪਵਿੱਤਰ ਕਰੋ, ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਜੀ। ਅਰਦਾਸ ਕਰ